ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਹੈ ਸਤਿਗੁਰੂ ਮਹਾਰਾਜ ਦੀ ਸੋਦਰ ਦੀ ਨਿਤਨੇਮ ਬਾਣੀ ਦੇ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪਾਂ ਨੂੰ ਸ਼ਰਵਣ ਕਰਵਾਏ ਹਨ। ਆਓ ਨਿਯਤ ਸਮੇਂ ਅਤੇ ਪ੍ਰੋਗਰਾਮ ਦੇ ਮੁਤਾਬਕ ਸਤਿਗੁਰੂ ਦੇ ਪਾਵਨ ਉਪਦੇਸ਼ ਦੀ ਵਿਚਾਰ ਨਾਲ ਆਪਣੀਆਂ ਮਨੋਬਿਰਤੀਆਂ ਇਕਾਗਰ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚੋਂ ਰਾਗ ਰਾਮਕਲੀ ਔਰ ਉਸ ਵਿੱਚ ਜੋ ਵਿਸ਼ੇਸ਼ ਬਾਣੀ ਹੈ ਸਿੱਧ ਗੋਸ਼ਟ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਚੀ ਹੋਈ ਇਹ ਬਾਣੀ ਸਵਾਲ ਅਤੇ ਜਵਾਬ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਆਪਣੇ ਸਫ਼ਰ ਦੇ ਦੌਰਾਨ ਹਰ ਮਜ਼ਹਬ ਹਰ ਧਰਮ ਹਰ ਮਤ ਮਤਾਂਤਰ ਨਾਲ ਸੰਬੰਧ ਰੱਖਣ ਵਾਲੇ ਹਰ ਫਿਰਕੇ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਦੇ ਧਾਰਮਿਕ ਆਗੂਆਂ ਦੇ ਨਾਲ ਇੱਕ ਸੰਵਾਦ ਕੀਤਾ ਹੈ। ਕੁਝ ਚੀਜ਼ਾਂ ਦੇ ਅਸੀਂ ਥੋੜ੍ਹੇ ਜਿਹੇ ਅੰਤਰ ਜੇ ਸਮਝ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਿਚਾਰ ਸ਼ਬਦ ਬੜੀ ਵਾਰ ਵਰਤਿਆ ਗਿਆ, ਜਿਵੇਂ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰੋ, ਰੱਬ ਦੇ ਨਾਮ ਦੀ ਵਿਚਾਰ ਕਰੋ। ਉੱਥੇ ਵਿਚਾਰ ਤੋਂ ਭਾਵ ਖੋਜਣ ਤੋਂ ਹੈ, ਜਾਣਨ ਤੋਂ, ਕਿ ਆਪਣੇ ਆਪ ਨੂੰ ਰੱਬ ਦੇ ਨਾਮ ਦੇ ਜਣਾਉਣ ਲਈ, ਗੁਰੂ ਦੇ ਉਪਦੇਸ਼ ਨੂੰ ਜਾਣਨ ਲਈ ਇੱਕ ਕੋਸ਼ਿਸ਼ ਵਿੱਚ ਲੱਗੋ, ਉਹਨੂੰ ਵਿਚਾਰ ਕਿਹਾ ਗਿਆ। ਸੁਭਾਵਕ ਹੈ ਵਿਚਾਰ ਜਿਹੜੀ ਹੈ ਉਹਦਾ ਜੋ ਪੈਟਰਨ ਗੁਰਮਤ ਨੇ ਮਿਥਿਆ ਉਹ ਹੈ ਸੰਵਾਦ। ਵਿਵਾਦ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਚੰਗਾ ਪੱਖ ਨਹੀਂ ਮੰਨਿਆ। ਵਿਵਾਦ ਦੇ ਕੁਝ ਆਪਣੇ ਨਿਸ਼ਚਿਤ ਦਾਇਰੇ ਹੁੰਦੇ ਨੇ ਤੇ ਸੰਵਾਦ ਦੇ ਕੁਝ ਆਪਣੇ ਨਿਸ਼ਚਿਤ ਦਾਇਰੇ ਨੇ। ਜਦੋਂ ਅਸੀਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਨੂੰ ਵੇਖਦੇ ਹਾਂ, ਸਤਿਗੁਰੂ ਹਰ ਜਗ੍ਹਾ ਪੁਰ ਜਾ ਕੇ ਭਾਵੇਂ ਉਹ ਕਾਜ਼ੀ ਸਨ, ਪੰਡਿਤ ਸਨ ਜਾਂ ਜੈਨੀਆਂ ਦੇ ਮੱਠ ਸਨ, ਉਦਾਸੀ ਨਿਰਮਲੇ ਇਤਿਆਦਿਕ ਜੋ ਵੀ ਇਸ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਨਾਲ ਸੰਬੰਧਿਤ ਸਨ, ਮੁਸਲਮਾਨ ਫਕੀਰ ਸਨ ਜਾਂ ਵੱਖ ਵੱਖ ਲਿਬਾਸ ਭੇਸ ਵਿੱਚ ਵਿਚਰਦੇ ਹੋਏ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲੇ ਲੋਕ ਸਨ, ਤੀਰਥਾਂ ਤੇ ਮਸਜਿਦਾਂ ਫਕੀਰਾਂ ਦੀਆਂ ਖਾਨਗਾਹਾਂ ਤੇ ਤਕੀਏ, ਜੋਗੀਆਂ ਉਦਾਸੀਆਂ ਸੰਨਿਆਸੀਆਂ ਵੈਰਾਗੀਆਂ ਦੇ ਅਘੋਰੀ ਸਾਧੂਆਂ ਦੇ ਮੱਠ, ਉਹਨਾਂ ਦੇ ਤਪ ਅਸਥਾਨ ਵਗੈਰਾ, ਉਹਨਾਂ ਸਭ ਥਾਵਾਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਜਾਂਦੇ ਰਹੇ ਤੇ ਕਈ ਵਿਸ਼ਿਆਂ ਦੇ ਉੱਤੇ ਉਹਨਾਂ ਦੀ ਉਹਨਾਂ ਨਾਲ ਚਰਚਾ ਹੁੰਦੀ ਰਹੀ, ਖਾਸ ਤੌਰ ਤੇ ਜੋਗੀਆਂ ਦੇ ਨਾਲ। ਯੋਗ ਇੱਕ ਐਸਾ ਫਿਰਕਾ ਹੈ, ਇੱਕ ਐਸਾ ਮਤ ਹੈ ਜਿਹੜਾ ਬੜਾ ਆਰਗੇਨਾਈਜ਼ਡ ਹੈ, ਔਰ ਇਸ ਨੂੰ ਇਸ ਦਾ ਆਰੰਭ ਉਹ ਆਪਣੇ ਆਪ ਨੂੰ ਸ਼ਿਵ ਤੋਂ ਮੰਨਦੇ ਨੇ, ਔਰ ਸਭ ਤੋਂ ਵੱਡਾ ਆਪਣਾ ਜਿਹੜਾ ਆਗੂ ਉਹ ਗੋਰਖ ਨੂੰ ਮੰਨਦੇ ਨੇ। ਉਹਨਾਂ ਦੇ ਵਿੱਚ ਉਹਨਾਂ ਦੀ ਜੋ ਥਿਊਰੀ ਤਾਂ ਬਹੁਤ ਲੰਬੀ ਚੌੜੀ ਹੈ, ਪਰ ਉਹਦਾ ਮੂਲ ਇਹ ਹੈ ਵੀ ਸੰਸਾਰ ਦਾ ਤਿਆਗ ਸਾਨੂੰ ਸੱਚ ਦੇ ਪਰਮੇਸ਼ਰ ਦੇ ਨੇੜੇ ਲੈ ਜਾਂਦਾ ਹੈ। ਉੱਥੇ ਤਿਆਗ ਦੀ ਉਹਨਾਂ ਦੀ ਆਪਣੀ ਪਰਿਭਾਸ਼ਾ ਹੈ, ਰੱਬ ਦੇ ਨੇੜੇ ਜਾਣ ਦੀ ਉਹਨਾਂ ਦੀ ਆਪਣੀ ਪਰਿਭਾਸ਼ਾ ਹੈ। ਇਹ ਸਾਰੇ ਕੁਝ ਨੂੰ ਯੋਗ ਜੁਗਤ ਕਿਹਾ ਜਾਂਦਾ ਹੈ ਕਿ ਯੋਗ ਦੀ ਜੋ ਥਿਊਰੀ ਹੈ ਉਸ ਨੂੰ ਪ੍ਰੈਕਟੀਕਲ ਕਰਨ ਦਾ ਉਹਨਾਂ ਦਾ ਆਪਣਾ ਰੂਪ ਹੈ। ਫਿਰ ਉਹਨਾਂ ਦੀਆਂ ਵਿਆਖਿਆਵਾਂ ਦੇ ਵਿੱਚ ਇੰਨਾ ਫਰਕ ਪੈਂਦਾ ਗਿਆ ਵੀ ਉਸ ਇੱਕ ਫਿਰਕੇ ਤੋਂ ਉਹਨਾਂ ਦੇ 12 ਗਰੁੱਪ ਬਣ ਗਏ। ਜਦੋਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋ, ਗੁਰੂ ਨਾਨਕ ਮਹਾਰਾਜ ਉੱਥੇ ਕਹਿੰਦੇ ਨੇ ਮੁੰਦਾ ਸੰਤੋਖ ਸ਼ਰਮ ਪਤ ਝੋੜੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਫਿਰ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ। ਉਹ ਜਿਹੜਾ ਆਈ ਸ਼ਬਦ ਹੈ, ਆਈ ਪੰਥੀ, ਪੰਥੀ ਕਹਿੰਦੇ ਨੇ ਰਾਹ ਤੇ ਤੁਰਨ ਵਾਲੇ ਨੂੰ, ਪਾਂਧੀ ਨੂੰ, ਮੁਸਾਫਰ ਨੂੰ ਜਿਹੜਾ ਪ੍ਰੋਸੈਸ ਵਿੱਚ ਹੈ। ਆਈ ਉਹਨਾਂ ਦੇ 12 ਫਿਰਕਿਆਂ ਦਾ ਸਭ ਤੋਂ ਵੱਡਾ ਤੇ ਸਲਾਹਿਆ ਜਾਣ ਵਾਲਾ ਅਥੈਂਟਿਕ ਫਿਰਕਾ ਹੈ, ਉਹਨੂੰ ਆਈ ਪੰਥ ਕਹਿੰਦੇ ਨੇ। ਉੱਥੇ ਮਹਾਰਾਜ ਨੇ ਉਹਦੀ ਉਦਾਹਰਣ ਦਿੱਤੀ ਹੈ, ਜਿਵੇਂ ਜੋਗੀ ਆਪਣੇ ਕੰਨਾਂ ਵਿੱਚ ਮੁੰਦਰਾਂ ਪਾਉਂਦਾ ਹੈ ਸਰੀਰ ਉੱਤੇ ਗੇਰੂਏ ਰੰਗ ਦੇ ਵਸਤਰ ਪਾਉਂਦਾ ਹੈ, ਹੱਥ 'ਚ ਕਮੰਡਲ ਤੇ ਡੰਡਾ ਰੱਖਦਾ ਹੈ, ਪੈਰੀ ਖੜਾਵਾਂ ਪਾਉਂਦਾ ਹੈ ਜਾਂ ਸਰੀਰ 'ਤੇ ਸਵਾਹ ਮੜਦਾ ਹੈ, ਜਟਾਵਾਂ ਰੱਖਦਾ ਹੈ। ਇਹ ਸਾਰੇ ਲਿਬਾਸ ਦੀ ਵੀ ਮਹਾਰਾਜ ਨੇ ਉੱਥੇ ਬਾਣੀ 'ਚ ਚਰਚਾ ਕੀਤੀ ਹੈ। ਇੱਕ ਚੀਜ਼ ਦਾ ਧਿਆਨ ਰੱਖੀਏ ਵੀ ਗੁਰੂ ਮਹਾਰਾਜ ਨੂੰ ਇਹਦੇ ਨਾਲ ਕੋਈ ਇਸ ਚੀਜ਼ 'ਚ ਕੋਈ ਇੰਟਰਸਟ ਨਹੀਂ ਵੀ ਕੋਈ ਕਿਹੜੇ ਰੰਗ ਦੇ ਕੱਪੜੇ ਪਾ ਰਿਹਾ, ਪਰ ਕਿਉਂਕਿ ਉੱਥੇ ਮਿਥ ਲਿਆ ਗਿਆ ਵੀ ਇਸ ਰੰਗ ਦੇ ਕੱਪੜੇ ਪਹਿਨਣ ਵਾਲਾ ਹੀ ਸੰਸਾਰ ਦਾ ਤਿਆਗੀ ਹੋ ਸਕਦਾ ਹੈ। ਇਹ ਆਇਡੈਂਟੀ ਹੈ ਇੱਕ ਤਿਆਗੀ ਦੀ ਵੀ ਉਹਦੇ ਕੱਪੜੇ ਗੇਰੂਏ ਰੰਗ ਦੇ ਭਗਵੇਂ ਰੰਗ ਦੇ ਹੀ ਹੋਣਗੇ, ਹੋਰ ਕਿਸੇ ਰੰਗ ਦੇ ਨਹੀਂ ਹੋਣਗੇ। ਉਹਦੇ ਕੰਨਾਂ ਵਿੱਚ ਮੁੰਦਰਾਂ ਹੋਣਗੀਆਂ, ਉਹਦੇ ਹੱਥ ਵਿੱਚ ਡੰਡਾ ਕਮੰਡਲ ਹੋਏਗਾ, ਪੈਰਾਂ 'ਚ ਖੜਾਵਾਂ ਹੋਣਗੀਆਂ, ਔਰ ਉਹਨੂੰ ਸਰੀਰ ਆਪਣੇ ਕੇਸ ਜਿਹੜੇ ਨੇ ਉਹਨਾਂ ਦੀਆਂ ਜਟਾਵਾਂ ਬਣਾ ਕੇ ਉਹਨਾਂ 'ਚ ਸਵਾਹ ਮਲਣੀ ਹੋਈ ਵਗੈਰਾ ਵਗੈਰਾ। ਇਹ ਸਾਰਾ ਕੁਝ ਇੱਕ ਪ੍ਰੈਕਟਿਸ ਦਾ ਹਿੱਸਾ ਮੰਨਿਆ ਜਾਂਦਾ ਹੈ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਇੱਥੇ ਜੁਗਤ ਦੱਸ ਰਿਹਾ ਮੁੰਦਾ ਸੰਤੋਖ, ਵੀ ਜੇ ਤੂੰ ਕਿਧਰੇ ਸੰਤੋਖ ਦੀਆਂ ਮੁੰਦਰਾਂ ਪਾ ਲਵੇਂ ਤਾਂ, ਜੇ ਸੰਤੋਖ ਦੀਆਂ, ਸੰਤੋਖ ਦਾ ਮਤਲਬ ਹੈ ਜੋ ਤੈਨੂੰ ਰੱਬ ਨੇ ਦਿੱਤਾ ਹੈ, ਜਿੰਨਾ ਕੁਝ ਅਵੇਲੇਬਲ ਹੈ ਤੇਰੇ ਕੋਲ, ਉਹਦੇ ਵਿੱਚ ਖੁਸ਼ ਰਹਿਣਾ ਸਿੱਖ, ਉਹਦੇ 'ਚ ਜੀਣਾ ਸਿੱਖ, ਤੇ ਕਹਿ ਵੀ ਹੇ ਪਰਮੇਸ਼ਰ ਤੇਰਾ ਧੰਨਵਾਦ ਹੈ। ਉਹ ਜਿਹੜਾ ਲੈਵਲ ਹੈ ਤੇਰਾ ਮੈਂਟਲੀ ਤੌਰ ਉੱਤੇ, ਮਾਨਸਿਕ ਤੌਰ 'ਤੇ ਜਦੋਂ ਤੂੰ ਇਸ ਫੀਲਿੰਗ ਵਿੱਚ ਜੀ ਰਿਹਾ ਤੇ ਉਹਦੇ 'ਚੋਂ ਤੈਨੂੰ ਇੱਕ ਖੁਸ਼ੀ, ਇੱਕ ਸਕੂਨ ਮਿਲੇਗਾ। ਆਮ ਅਸੀਂ ਉਸ ਚੀਜ਼ ਦੇ ਪ੍ਰਤੀ ਚਿੰਤਤਾ ਜੋ ਨਹੀਂ ਹੈ, ਜੋ ਸਾਡੇ ਕੋਲ ਅਵੇਲੇਬਲ ਨਹੀਂ, ਉਹਦੇ ਲਈ ਅਸੀਂ ਡਿਪਰੈਸ਼ਨ ਵਿੱਚ ਹਾਂ, ਚਿੰਤਾ ਵਿੱਚ ਹਾਂ, ਖਿੱਚਦੇ ਹਾਂ, ਦੁਖੀ ਹੁੰਦੇ ਹਾਂ। ਜੋ ਹੁੰਦਾ, ਜੋ ਅਵੇਲੇਬਲ ਹੈ, ਜੋ ਮਿਲਿਆ ਹੋਇਆ, ਉਹਨੂੰ ਹੰਢਾਉਣਾ, ਉਹਨੂੰ ਜੀਣਾ ਭੁੱਲ ਜਾਂਦੇ ਹਾਂ। ਸੰਤੋਖ ਦੀ ਬੇਸਿਕ ਪਰਿਭਾਸ਼ਾ ਇਹ ਹੈ। ਮਹਾਰਾਜ ਕਹਿੰਦੇ ਕਿੰਨਾ ਚੰਗਾ ਹੋਵੇ ਜੇ ਤੂੰ ਸੰਤੋਖ ਦੀਆਂ ਮੁੰਦਰਾਂ ਪਾ ਲਵੇਂ, ਯਾਨੀ ਕਿ ਸੰਤੋਖ ਵਾਲਾ ਗੁਣ ਆਪਣੇ ਜੀਵਨ 'ਚ ਲੈ ਆਏ। ਮੁੰਦਾਂ ਸੰਤੋਖ ਸ਼ਰਮ ਪੱਤ ਝੋਲੀ, ਪੱਤਰ ਕਹਿੰਦੇ ਨੇ ਭਿੱਖਾ, ਭਿੱਖਿਆ ਮੰਗਣ ਲਈ ਰੋਟੀ ਮੰਗਣੀ ਹੈ ਕਿਸੇ ਦਰਵਾਜ਼ੇ 'ਤੇ ਜਾਣਾ ਪਏਗਾ, ਕਿਉਂਕਿ ਉਹ ਆਪ ਤਾਂ ਕਿਰਤੀ ਨਹੀਂ ਹਨ। ਜੋ ਕਿਸੇ ਨੇ ਦੇ ਦਿੱਤਾ ਉਹਨੂੰ ਸਤ ਕਹਿ ਕੇ ਲੈ ਲਿਆ, ਭਿੱਖਿਆ ਮੰਗਣਾ। ਹੁਣ ਉਹਨੂੰ ਮੰਗਣ ਵਾਸਤੇ ਇੱਕ ਭਿੱਖਿਆ ਪੱਤਰ ਕੋਲ ਹੁੰਦਾ ਹੈ, ਲੋਟਾ, ਔਰ ਮੋਢੇ ਉੱਤੇ ਪਾਈ ਹੋਈ ਝੋਲੀ ਜਿਹਦੇ 'ਚ ਉਹਨਾਂ ਆਪਣਾ ਥੋੜ੍ਹਾ ਬਹੁਤ ਵਰਤੋਂ ਵਿਹਾਰ ਦਾ ਸਮਾਨ ਰੱਖਿਆ ਹੁੰਦਾ ਹੈ। ਮਹਾਰਾਜ ਕਹਿੰਦੇ ਸ਼ਰਮ, ਸ਼ਰਮ ਦਾ ਮਤਲਬ ਹੈ ਮਸ਼ਕਤ, ਮਿਹਨਤ, ਕਿਰਤ। ਕਿਰਤ ਨੂੰ ਭਿੱਖਿਆ ਪੱਤਰ ਬਣਾ, ਕਿਰਤ ਨੂੰ ਖੱਪਰ ਬਣਾ, ਕਿਰਤ ਨੂੰ ਝੋਲੀ ਬਣਾ। ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ। ਸਰੀਰ 'ਤੇ ਸਵਾਹ ਮਲੀ ਜਾਂਦੀ ਹੈ ਨਾ ਵਿਭੂਤੀ, ਉਹਦੇ ਪਿੱਛੇ ਉਹਨਾਂ ਦੀ ਥਿੰਕਿੰਗ ਇਹ ਹੈ ਸਰੀਰ 'ਤੇ ਸਵਾਹ ਵੀ ਜਿਹੜੀ ਉਹ ਸ਼ਮਸ਼ਾਨ ਭੂਮੀ ਦੀ ਹੋਵੇ, ਆਮ ਸਧਾਰਨ ਨਹੀਂ ਵੀ ਕਿਤੇ ਵੀ ਚੁੱਕ ਕੇ ਮਰ ਲਈ, ਸ਼ਮਸ਼ਾਨ ਭੂਮੀ ਦੀ ਜਿੱਥੇ ਕਿਸੇ ਬਾਡੀ ਨੂੰ ਸਾੜਿਆ ਗਿਆ, ਉੱਥੇ ਜਿਹੜੀ ਰਾਖ ਬਾਕੀ ਬਚੀ ਉਹਨੂੰ ਉਹ ਕੋਲ ਰੱਖਦੇ ਸਨ, ਉਹ ਸਰੀਰ 'ਤੇ ਮਰਦੇ ਸਨ। ਉਹਦੇ ਵਿੱਚ ਉਹ ਕਹਿੰਦੇ ਸਨ ਵੀ ਇਹਦੇ ਨਾਲ ਤੁਹਾਨੂੰ ਹਰ ਵੇਲੇ ਮਹਿਸੂਸ ਹੁੰਦਾ ਰਹਿਣਾ ਚਾਹੀਦਾ ਵੀ ਤੁਸੀਂ ਮੌਤ ਦੇ ਕਿੰਨਾ ਨੇੜੇ ਹੋ, ਹਰ ਵੇਲੇ ਤੁਹਾਡੀ ਸੁਰਤ ਵਿੱਚ ਜੀਵਨ ਤੋਂ ਤੁਸੀਂ ਇੰਨੇ ਉਪਰਾਮ ਹੋਣੇ ਚਾਹੀਦੇ ਹੋ ਵੀ ਸਮਝੋ ਜਿਵੇਂ ਜੀਵਨ ਹੈ ਹੀ ਨਹੀਂ, ਲਾਈਫ ਤਾਂ ਹੈ ਹੀ ਨਹੀਂ, ਤੁਸੀਂ ਮੌਤ ਵਿੱਚ ਹੋ, ਮ੍ਰਿਤਕ ਹੋ ਇੱਕ ਤਰ੍ਹਾਂ ਦੇ। ਤੁਹਾਡੇ ਲਈ ਸੰਸਾਰ ਕੁਝ ਨਹੀਂ ਹੈ, ਪਦਾਰਥ ਕੁਝ ਨਹੀਂ, ਵਸਤੂ ਕੁਝ ਨਹੀਂ, ਕੋਈ ਚੀਜ਼ ਨਹੀਂ। ਇਸ ਕਰਕੇ ਸ਼ਮਸ਼ਾਨ ਭੂਮੀ ਦੀ ਸਵਾਹ ਆਪਣੇ ਸਰੀਰ 'ਤੇ ਮੜ ਲੈਂਦੇ ਸਨ, ਉਹ ਖਾਸ ਵਿਭੂਤੀ। ਗੁਰੂ ਨਾਨਕ ਮਹਾਰਾਜ ਕਹਿੰਦੇ ਇਹਨੂੰ ਮਲਣ ਦੀ ਤਾਂ ਲੋੜ ਨਹੀਂ ਸੀ। ਧਿਆਨ, ਧਿਆਨ ਦਾ ਮਤਲਬ ਹੈ ਚੇਤੇ ਵਿੱਚ, ਚੇਤੇ ਵਿੱਚ ਰੱਖੋ ਵੀ ਇਸੇ ਤਰ੍ਹਾਂ ਦਾ ਇਹ ਸਾਰਾ ਕੁਝ ਨਹੀਂ ਰਹੇਗਾ। ਜੇ ਮੌਤ ਵਰਗੀ ਸੱਚਾਈ ਤੁਹਾਡੇ ਚੇਤੇ 'ਚ ਹੈ ਵੀ ਜੋ ਕੁਝ ਇਸ ਵੇਲੇ ਹੈ ਇਸ ਤਰ੍ਹਾਂ ਦਾ ਨਹੀਂ ਹੋਏਗਾ, ਜੀਵਨ ਇਸ ਤਰ੍ਹਾਂ ਦਾ ਨਹੀਂ ਹੋਏਗਾ, ਸਮਾਂ ਨਹੀਂ ਟਿਕਿਆ ਰਿਹਾ, ਹਰ ਚੀਜ਼ ਜਿਹੜੀ ਉਹ ਚਲਾਏਮਾਨ ਹੈ, ਫਿਰ ਇਹ ਬਾਹਰ ਦਾ ਵਿਖਾਵਾ ਕਰਨ ਦੀ ਲੋੜ ਨਹੀਂ ਪਏਗੀ। ਜੇ ਤੁਹਾਡੇ ਚੇਤੇ ਵਿੱਚ ਹੈ ਤੁਹਾਨੂੰ ਆਪਣੇ ਆਪ ਡਾਇਰੈਕਸ਼ਨ ਜਿਹੜੀ ਹੈ ਲਾਈਫ ਵਿੱਚ, ਜੀਵਨ ਵਿੱਚ ਮਿਲਦੀ ਰਹੇਗੀ। ਧਿਆਨ ਕੀ ਕਰੇ ਵਿਭੂਤ। ਫਿਰ ਆਖਿਆ ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਦੋ ਚੀਜ਼ਾਂ ਹੋ ਗਈਆਂ। ਕਾਲ, ਕਾਲ ਦਾ ਮਤਲਬ ਵੀ ਮੌਤ ਹੈ। ਆਤਮਕ ਮੌਤ ਤੋਂ ਬਚਣ ਲਈ ਹਮੇਸ਼ਾ ਵਾਸਤੇ ਇੱਕ ਕੋਸ਼ਿਸ਼ ਕਰੋ, ਯਾਨੀ ਕਿ ਅੰਦਰੋਂ ਤੁਸੀਂ ਡੈਡ ਨਾ ਹੋਵੋ, ਸਰੀਰ ਦੀ ਮੌਤ ਚੇਤੇ ਰਹੇ ਪਰ ਅੰਦਰੋਂ ਨਾ ਮਰ ਜਾਓ, ਅੰਦਰੋਂ ਨਾ ਡਿੱਗ ਪਵੋ ਇਸ ਤੋਂ ਅਵੇਅਰ ਰਹਿਣਾ। ਇਹ ਹੈ ਗੋਦਲੀ ਖਿੰਥਾ। ਟਾਕੀਆਂ ਜੋੜ ਜੋੜ ਕੇ ਨਾ ਵਾਧੂ ਘਾਟੂ ਕੱਪੜੇ ਦਾ ਉਹ ਇੱਕ ਚੋਲਾ ਬਣਾ ਲੈਂਦੇ ਸਨ, ਉਹ ਪਹਿਨਦੇ ਸਨ। ਮਹਾਰਾਜ ਅੱਗੇ ਕਹਿੰਦੇ ਨੇ ਕੁਆਰੀ ਕਾਇਆ ਜੁਗਤ। ਅੱਗੇ ਆ ਗਈ ਜੁਗਤ। ਜੁਗਤ ਦਾ ਮਤਲਬ ਹੈ ਥਿਊਰੀ ਦੀ ਪ੍ਰੈਕਟਿਸ, ਜਿਹੜੀ ਯੋਗ ਨੇ ਦੱਸੀ ਹੈ ਵੀ ਇਸ ਤਰ੍ਹਾਂ ਤੁਸੀਂ ਪ੍ਰਾਣਾਯਾਮ ਕਰਨਾ, ਇਸ ਤਰ੍ਹਾਂ ਸਾਹ ਲੈਣਾ, ਸਾਹ ਰੋਕਣਾ, ਸਾਹ ਛੱਡ ਵਗੈਰਾ ਵਗੈਰਾ ਜੋ ਵੀ ਉਹਨਾਂ ਦੀ ਪ੍ਰੈਕਟਿਸ ਹੈ। ਉੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੀ ਪ੍ਰੈਕਟਿਸ ਹੈ ਉਹ ਕੀ ਹੋਵੇ, ਕੁਆਰੀ ਕਾਇਆ, ਕਾਇਆ ਨੂੰ ਕੁਆਰਿਆ ਰੱਖਣਾ, ਯਾਨੀ ਕਿ ਵਿਕਾਰਾਂ ਵਿੱਚ ਆਪਣੇ ਸਰੀਰ ਨੂੰ ਖਤਮ ਨਹੀਂ ਕਰਨਾ, ਵਿਸ਼ੇ ਵਿਕਾਰ ਭੋਗਣ ਵਾਲੇ ਪਾਸੇ ਇਸ ਬਾਡੀ ਨੂੰ ਨਹੀਂ ਲਾਉਣਾ, ਇਹਦੇ ਨਾਲ ਗਲਤ ਵਿਹਾਰ ਨਹੀਂ ਕਰਨਾ, ਮਾੜਾ ਕਰੈਕਟਰ ਨਹੀਂ ਬਣ ਦੇਣਾ ਆਪਣਾ, ਆਪਣੇ ਆਪਣੇ ਸਰੀਰ ਦੀ ਹਰ ਹਰਕਤ ਨੂੰ ਇੱਕ ਕੰਟਰੋਲ ਵਿੱਚ ਰੱਖਣਾ ਵੀ ਚੰਗੇ ਪਾਸੇ ਲੱਗੇ ਸਾਡੀ ਬਾਡੀ। ਉਹ ਇਸ ਤਰ੍ਹਾਂ ਸਰੀਰ ਨੂੰ ਪਵਿੱਤਰ ਰੱਖੋ, ਕੁਆਰਿਆਂ ਰੱਖੋ, ਵਿਕਾਰਾਂ ਤੋਂ ਬਚਾ ਕੇ ਰੱਖੋ, ਇਹ ਅਸਲ ਜੁਗਤ ਹੈ। ਡੰਡਾ ਪ੍ਰਤੀਤ, ਪ੍ਰਤੀਤ ਦਾ ਮਤਲਬ ਹੈ ਯਕੀਨ ਕਰਨਾ। ਉਸ ਅਕਾਲ ਪੁਰਖ ਦੀ ਹੋਂਦ ਉੱਤੇ ਯਕੀਨ ਨਿਸ਼ਚਾ ਰੱਖੋ, ਇਹ ਤੁਹਾਡੇ ਹੱਥ ਵਿੱਚ ਡੰਡਾ ਹੋਵੇ, ਯਾਨੀ ਕਿ ਗੁਣ ਚਾਹੀਦੇ ਨੇ ਜੇ ਤੁਸੀਂ ਅਸਲ ਜੋਗੀ ਬਣਨਾ ਚਾਹੁੰਦੇ ਹੋ ਤਾਂ। ਆਈ ਪੰਥੀ ਸਗਲ ਜਮਾਤੀ, ਫਿਰ ਹਰ ਜੋਗੀ ਦੂਜੇ ਜੋਗੀ ਨੂੰ ਪੁੱਛਦਾ ਵੀ ਤੂੰ ਕਿਹੜੇ ਪੰਥ ਨਾਲ ਸੰਬੰਧਿਤ ਹੈ ਭਾਈ, ਜਿਵੇਂ ਹੁਣ ਸਾਡੇ ਜੀ ਪੁੱਛਿਆ ਜਾਣ ਲੱਗ ਪਏ ਨਾ ਭਾਈ ਤੂੰ ਸਿੱਖ ਤੇ ਹੈ ਪਰ ਕਿਹੜਾ ਸਿੱਖ ਹੈ। ਉਹ ਜਿਹੜਾ ਕਿਹੜਾ ਸਿੱਖ ਹੈ ਨਾ ਉਹ 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 ਸਾਡੀ ਵਿਆਖਿਆ ਦੇ ਚੱਕਰ ਚੋਂ ਨਿਕਲੀ ਹੋਈ ਚੀਜ਼। ਸਿੱਖ ਤਾਂ ਸਿੱਖ ਹੀ ਹੈ, ਪਹਿਲਾਂ ਤਾਂ ਇਹ ਮੰਨੀਏ। ਹੋ ਸਕਦਾ ਮੇਰੇ ਖਿਆਲਾਂ ਵਿੱਚ ਤੁਹਾਡੇ ਖਿਆਲਾਂ ਵਿੱਚ ਇੱਕ ਅੰਤਰ ਹੋਵੇ, ਮੇਰੀ ਵਿਆਖਿਆ 'ਚ ਤੁਹਾਡੀ ਵਿਆਖਿਆ 'ਚ ਥੋੜ੍ਹਾ ਅੰਤਰ ਹੋਵੇ, ਪਰ ਜਿਹੜਾ ਬੇਸਿਕ ਨੁਕਤਾ ਹੈ ਨਾ ਸਿੱਖੀ ਸਪਿਰਿਟ ਵਾਲਾ, ਉੱਚੇ ਸੁੱਚੇ ਜੀਵਨ ਵਾਲਾ, ਚੰਗੇ ਕਿਰਦਾਰ ਵਾਲਾ, ਉਹ ਜਿਹੜੀ ਚੀਜ਼ ਹੈ ਉਹ ਸਭ ਤੋਂ ਉੱਚੀ। ਇਸੇ ਕਰਕੇ ਮਹਾਰਾਜ ਨੇ ਬਾਣੀ 'ਚ ਕਿਹਾ ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਆਚਾਰ ਦਾ ਮਤਲਬ ਹੈ ਉਹ ਜੀਵਨ ਦਾ ਜਿਹੜਾ ਪੱਧਰ ਹੈ ਤੁਹਾਡਾ ਉਹ ਪਵਿੱਤਰ ਹੋਏ, ਉਹਦੇ 'ਚ ਉਹ ਕਮੀਆਂ ਨਹੀਂ ਚਾਹੀਦੀਆਂ। ਬਾਕੀ ਜਿਹੜੀ ਸਮਝ ਦਾ ਲੈਵਲ ਤਾਂ ਕਿਸੇ ਦਾ ਨੀਵਾਂ ਹੋ ਸਕਦਾ, ਕਿਸੇ ਦਾ ਉੱਚਾ ਹੋ ਸਕਦਾ, ਉਹਦੇ 'ਚ ਫਰਕ ਹੋ ਸਕਦਾ। ਕਿੱਡੀ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹੀ, ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ, ਜੇ ਹਾਂ ਘਾਲੇ ਘਾਲਣਾ ਤੇਵੇ ਹੋ ਨਾਉ ਪਚਾਰੀ ਹੈ। ਦੋ ਮੁੱਖ ਭਾਗਾਂ 'ਚ ਗੁਰੂ ਪਾਤਸ਼ਾਹ ਨੇ ਜੀਵਨ ਨੂੰ ਵੰਡ ਲਿਆ, ਇੱਕ ਹੈ ਪਾਪ, ਇੱਕ ਹੈ ਧਰਮ, ਧਰਮ ਤੇ ਅਧਰਮ ਵਿੱਚ। ਉਹ ਜਿਹੜਾ ਧਰਮ ਤੇ ਅਧਰਮ ਹੈ ਉਹਦੇ ਵਿੱਚ ਜਦੋਂ ਅਸੀਂ ਜੀਵਨ ਨੂੰ ਵੰਡ ਕੇ ਉਸ ਸ਼੍ਰੇਣੀ ਵਿੱਚ ਰੱਖਦੇ ਹਾਂ, ਵੱਖਰੇ ਵੱਖਰੇ ਤਰੀਕੇ ਨਾਲ ਉਹਨੂੰ ਐਂਗਲ ਨਾਲ ਵੇਖਦੇ ਹਾਂ, ਉਹਦੇ 'ਚ ਇਹ ਵੀ ਭਾਈ ਆ ਚੰਗਾ ਸੁਚੱਜਾ ਜੀਵਨ ਜੀ ਰਿਹਾ ਆ ਨਹੀਂ ਜੀ ਰਿਹਾ। ਹੁਣ ਉਹ ਹੋ ਸਕਦਾ ਵੀ ਉਹਨੇ ਸਮਝ ਕੇ ਉਹਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਵਿੱਚੋਂ ਇਹ ਚੀਜ਼ ਮਿਲੀ, ਦੂਜੇ ਨੂੰ ਸੰਸਕਾਰਾਂ ਵਿੱਚੋਂ ਇਹ ਚੀਜ਼ ਮਿਲੀ ਹੋਵੇ। ਹੁਣ ਵੇਖੋ ਨਾ ਸਮਝ ਦੇ ਵਿਆਖਿਆ ਦੇ ਪੈਟਰਨ ਕਿਵੇਂ ਦਿਨ ਬ ਦਿਨ ਬਦਲ ਰਹੇ ਨੇ। ਬੰਦੇ ਨੂੰ ਕਨਵਿੰਸ ਕਰਨ ਵਾਸਤੇ ਉਹਨੂੰ ਉਹਦੇ ਲੈਵਲ 'ਤੇ ਜਾ ਕੇ ਐਜੂਕੇਸ਼ਨਲ ਤਰੀਕੇ ਦੇ ਨਾਲ ਉਹਦੀ ਸਮਝ ਉੱਤੇ ਹਾਵੀ ਹੋਣਾ ਪੈ ਰਿਹਾ। ਅੱਜ ਦੇ ਤਰੀਕੇ ਨੇ, ਪਰ ਜਦੋਂ ਅਸੀਂ ਪੁਰਾਣੇ ਸਮੇਂ ਦਾ ਕੁਝ ਵਕਤ ਵੇਖਦੇ ਹਾਂ, ਆਪਾਂ ਐਸੇ ਬਜ਼ੁਰਗ ਵੀ ਵੇਖੇ ਨੇ, ਬੜਾ ਸਾਦਾ, ਬੜਾ ਨਿਰਮਲ, ਬੜਾ ਚੰਗਾ ਜੀਵਨ। ਭਾਵੇਂ ਜੇ ਅੱਜ ਦੇ ਐਜੂਕੇਸ਼ਨਲ ਸਿਸਟਮ ਦੇ ਨਾਲ ਉਹਨਾਂ ਨੂੰ ਤੋਲ ਕੇ ਵੇਖੀਏ ਤਾਂ ਸ਼ਾਇਦ ਉਹਨਾਂ ਦੀ ਸਮਝ ਬਹੁਤ ਬੌਣੀ ਜਿਹੀ ਨਜ਼ਰ ਆਵੇ, ਪਰ ਉਹਨਾਂ ਦੇ ਕਿਰਦਾਰ ਵਿੱਚ ਖੋਟ ਤੁਹਾਨੂੰ ਨਜ਼ਰ ਨਹੀਂ ਆਏਗਾ। ਬੜਾ ਸਾਦਾ, ਬੜਾ ਮਿਹਨਤੀ, ਬੜਾ ਚੰਗਾ ਜੀਵਨ ਬਤੀਤ ਕਰਨ ਵਾਲੇ, ਗੱਲ ਵੀ ਬੜੀ ਸਾਫ਼ ਅਤੇ ਸਪੱਸ਼ਟ ਹੈ, ਮਨ 'ਚ ਕੋਈ ਹੇਰ ਫੇਰ ਨਹੀਂ, ਕਿਰਦਾਰ ਕੋਈ ਮੈੜਾ ਨਹੀਂ। ਹੁਣ ਐਸਾ ਜਿਹੜਾ ਜੀਵਨ ਹੈ ਉਹਦੇ ਬਾਰੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵੀ ਗੱਲ ਤਾਂ ਉੱਥੇ ਜਾ ਕੇ ਨਿਬੜਦੀ ਹੈ, ਜੇ ਆ ਘਾਲੇ ਘਾਲਣਾ ਤੇ ਵੀ ਉਹ ਨਾ ਉਪਚਾਰੀ ਹੈ। ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਾ ਗਿਆ ਹਾਰੀ ਹੈ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀ ਹੈ। ਹੁਣ ਸਭ ਉਮੀ ਦਾ ਮਤਲਬ ਹੁੰਦਾ ਹੈ ਅਨਪੜ੍ਹ, ਜਿਹਨੂੰ ਪੜ੍ਹਨਾ ਨਹੀਂ ਆਉਂਦਾ, ਜਿਹਨੂੰ ਜਿਹੜਾ ਕੁਝ ਨਹੀਂ ਜਾਣਦਾ। ਹੁਣ ਗੁਰੂ ਤਾਂ ਉਹਦੇ ਵਾਸਤੇ ਵੀ ਹੈ ਜਿਹਨੂੰ ਨਹੀਂ ਆਉਂਦਾ ਕੱਖ, ਫਰਕ ਹੈ ਨਾ। ਗੁਰਬਾਣੀ ਵਿੱਚ ਇਸੇ ਕਰਕੇ ਗੁਰੂ ਦੀ ਤੁਲਨਾ ਅਸਮਾਨ ਨਾਲ ਕੀਤੀ ਗਈ, ਹਵਾ ਨਾਲ ਕੀਤੀ ਗਈ, ਪਵਨ ਗੁਰੂ, ਵੀ ਮੇਰਾ ਗੁਰੂ ਹਵਾ ਸਮਾਨ ਹੈ, ਜਿਵੇਂ ਹਵਾ ਸਾਰਿਆਂ ਲਈ ਬਰਾਬਰ। ਮੂਰਖ ਨੂੰ ਵੀ ਸਾਹ ਲੈਣ ਦਾ ਮੌਕਾ ਦੇ ਰਹੀ ਹੈ, ਪੜ੍ਹੇ ਲਿਖੇ ਨੂੰ ਵੀ ਸਾਹ ਲੈਣ ਦਾ ਮੌਕਾ ਦੇ ਰਹੀ ਹੈ। ਉਹ ਸਵਾਸ ਹਵਾ ਸਾਰੇ ਹੀ ਉਹਨੂੰ ਇੰਜੋਏ ਕਰ ਰਹੇ, ਉਹਨੂੰ ਹੰਢਾ ਰਹੇ ਨੇ। ਗੁਰੂ ਇਵੇਂ ਸਾਰਿਆਂ 'ਚ ਸਮਾਨ ਹੋ ਕੇ ਵਿਚਰ ਜਾਂਦਾ ਹੈ, ਉਹ ਸਭ ਨੂੰ ਮੌਕਾ ਦੇ ਰਿਹਾ। ਉਹ ਸਭਨਾਂ ਲਈ, ਸਭਨਾਂ ਦਾ ਹੀ ਸਤਿਗੁਰ ਸਭਨਾਂ ਦਾ ਭਲਾ, ਉੱਥੇ ਕੈਟਾਗਰੀ ਥੋੜਾ ਰੱਖੀ ਉਹਨੇ ਵੀ ਇਹਦਾ ਮੈਂ ਭਲਾ ਕਰਨਾ ਇਹਦਾ ਨਹੀਂ ਕਰਨਾ। ਗੁਰੂ ਤਾਂ ਭਲਾ ਹੀ ਕਰਦਾ, ਬਸ਼ਰਤੇ ਕੋਈ ਆਪਣਾ ਭਲਾ ਚਾਹੁੰਦਿਆਂ ਹੋਇਆਂ ਗੁਰੂ ਵਾਲੇ ਪਾਸੇ ਵਾਧਾ ਹੋਵੇ। ਇਹ ਗੁਰੂ ਦਾ ਆਪਣਾ ਕਿਰਦਾਰ ਹੈ, ਗੁਰੂ ਦਾ ਆਪਣਾ ਜੀਵਨ ਹੈ। ਤੋ ਉੱਥੇ ਜਾ ਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਆਈ ਪੰਥੀ ਸਗਲ ਜਮਾਤੀ, ਭਾਈ ਇਹ ਸਾਰੀ ਜੋ ਸਾਰਾ ਜੋ ਸੰਸਾਰ, ਸਾਰੇ ਰੱਬ ਦੇ ਪੈਦਾ ਕੀਤੇ ਜਿਹੜੇ ਮਨੁੱਖ ਨੇ, ਇਹੀ ਤੇਰਾ ਅਸਲ ਪੰਥ ਹੈ। ਵੀ ਤੂੰ ਕਿਸੇ ਵੱਖਰੇ ਧੜੇ ਨੂੰ ਆਪਣਾ ਇਹ ਨਾ ਮੰਨ ਵੀ ਇਹ ਹੀ ਸੁਪਰੀਮ ਜਿਹੜਾ ਧੜਾ ਮੈਂ ਬਣਾਇਆ, ਵੀ ਇਹ ਜਿਹੜਾ ਮੇਰਾ ਧੜਾ ਹੈ, ਇਹ ਜਿਹੜੀ ਮੇਰੀ ਸੰਪਰਦਾ ਹੈ, ਇਹ ਹੀ ਸਭ ਤੋਂ ਉੱਤਮ ਜਿਹੜਾ ਇੱਕ ਗਰੁੱਪ ਹੈ, ਇਹ ਮੈਨੂੰ ਰੱਬ ਤੱਕ ਲਿਜਾ ਸਕਦਾ। ਨਹੀਂ, ਮਨੁੱਖਤਾ ਦਾ ਪਿਆਰ ਤੈਨੂੰ ਰੱਬ ਤੱਕ ਲਿਜਾਏਗਾ, ਧੜੇ ਦਾ ਪਿਆਰ ਨਹੀਂ। ਉੱਥੇ ਤੇ ਵਲਗਣ ਹੋ ਗਈ ਨਾ, ਜਦੋਂ ਅਸੀਂ ਆਪਣੇ ਆਪਣੇ ਆਪ ਨੂੰ ਵਲਗਣ ਵਿੱਚ ਰੱਖ ਲਿਆ ਇੱਕ ਦਾਇਰੇ 'ਚ, ਜਿਹੜੇ ਉਸ ਦਾਇਰੇ ਤੋਂ ਬਾਹਰ ਹੋਣਗੇ ਉਹਨਾਂ ਨਾਲ ਤੁਸੀਂ ਵਿਹਾਰ ਠੀਕ ਨਹੀਂ ਕਰ ਪਾਓਗੇ। ਇੱਥੇ 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 ਪ੍ਰੋਬਲਮ ਹੈ। ਹੁਣ ਤੁਸੀਂ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕੀ ਸਾਰੇ ਮੁਸਲਮਾਨਾਂ ਨਾਲ ਇਵੇਂ ਦਾ ਵਿਹਾਰ, ਜਿਵੇਂ ਆਮ ਤੌਰ 'ਤੇ ਜਿਹੜੇ ਲਿਖਾਰੀ ਨੇ ਉਹਨਾਂ ਨੂੰ ਵਿਆਖਿਆ ਜਿਹੜੀ ਹੁੰਦੀ ਹੈ ਨਾ, ਇੱਕ ਚੀਜ਼ ਸਮਝੀਏ, ਜਿਹੜੀ ਵਿਆਖਿਆ ਹੈ, ਵਿਆਖਿਆ ਹਾਲਾਤ ਅਤੇ ਸਮੇਂ ਦੀ ਬੰਦਿਸ਼ ਵਿੱਚ ਹੁੰਦੀ ਹੈ, ਹਾਲਾਤ ਦੀ ਬੰਦਿਸ਼ ਵਿੱਚ ਹੈ, ਉਹਦੀ ਕੈਦ ਵਿੱਚ ਹੈ ਉਹ। ਔਰ ਉਸ ਵਿਆਖਿਆ ਦੇ ਕੋਈ ਆਪਣੇ ਮਿਥੇ ਹੋਏ ਏਮ ਮਕਸਦ ਹੁੰਦੇ ਨੇ, ਇੱਕ ਮਕਸਦ। ਮੈਂ ਇੱਕ ਜਗ੍ਹਾ ਤੋਂ ਇਹ ਪੜ੍ਹ ਰਿਹਾ ਸਾਂ ਕਿ 1947 ਦੇ ਵਿੱਚ 1947 ਜਿਹੜੀ ਪਾਰਟੀਸ਼ਨ ਹੋਈ, ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ, ਕਹਿਣਗੇ ਰੌਲਿਆਂ ਦਾ ਸਮਾਂ। ਅੱਛਾ, 1947 ਤੋਂ ਬਾਅਦ ਉਹਦੀ ਵਿਆਖਿਆ ਬਦਲ ਗਈ, ਆਜ਼ਾਦੀ ਦਾ ਸਮਾਂ। ਹੁਣ ਉਹਨਾਂ ਵਾਸਤੇ ਜਿਹੜੇ ਉੱਜੜ ਕੇ ਆਏ, ਤਬਾਹ ਹੋ ਕੇ, ਬਰਬਾਦ ਹੋ ਕੇ, ਸਭ ਕੁਝ ਲਟਾ ਕੇ, ਉਹਨਾਂ ਨੇ ਵੇਖਿਆ ਵੀ ਆਮ ਬੰਦੇ ਨੂੰ ਤਾਂ ਇਹਦੇ 'ਚੋਂ ਕੁਝ ਨਹੀਂ ਲੱਭ ਰਿਹਾ। ਉਹਨਾਂ ਨੇ ਉਹਨੂੰ ਜਿਹੜਾ ਉਹਨਾਂ ਦੀ ਸੁਭਾਵਕ ਜੋ ਉਹਨਾਂ ਹੰਢਾਇਆ ਸੀ ਨਾ, ਜੋ ਉਹਨਾਂ ਦੇ ਤਜ਼ਰਬੇ 'ਚੋਂ ਸ਼ਬਦ ਨਿਕਲਿਆ, ਉਹ ਸੀ ਰੌਲਾ, ਕਤਲੇਆਮ। ਸਟੇਟ ਨੇ ਇਹਦੀ ਵਿਆਖਿਆ ਕੀ ਕੀਤੀ, ਭਾਵੇਂ ਉਹ ਸਟੇਟ ਇੰਡੀਆ ਦੀ ਹੋਏ ਚਾਹੇ ਉਹ ਪਾਕਿਸਤਾਨ ਦੀ ਹੋਏ, ਸਟੇਟ ਨੇ ਉਹਨੂੰ ਰੌਲਾ ਨਹੀਂ ਬਣ ਦਿੱਤਾ। ਸਟੇਟ ਨੇ ਲੋਕਾਂ ਦੇ ਦਿਮਾਗ 'ਚੋਂ ਰੌਲੇ ਵਾਲਾ ਸ਼ਬਦ ਕੱਢ ਕੇ ਉਹਨੂੰ ਬਣਾਇਆ ਆਜ਼ਾਦੀ ਦੀ ਲੜਾਈ। 1947 ਦੀ ਪਾਰਟੀਸ਼ਨ ਉਹਨਾਂ ਆਜ਼ਾਦੀ ਕਿਹਾ। ਉਹਨਾਂ ਦੇ ਦਿਮਾਗ 'ਚ ਇੱਕੋ ਚੀਜ਼ ਸੀ ਵੀ ਇਹ ਕਤਲੇਆਮਾਂ ਕਿਤੇ ਰੁਕਣੀਆਂ ਥੋੜ੍ਹਾ ਨੇ, ਸਟੇਟ ਦੀ ਵੀ ਲੋੜ ਹੈ ਕਤਲੇਆਮ ਕਰਨੀ, ਸਟੇਟ ਦੀ ਵੀ ਲੋੜ ਹੈ ਲੋਕਾਂ ਨੂੰ ਮਾਰਨਾ, ਵੰਡ ਕੇ ਰੱਖਣਾ, ਉਹ ਦੋਵੇਂ ਸਟੇਟਾਂ ਹੀ ਕਰ ਰਹੀਆਂ ਨੇ। ਜੇ ਅਸੀਂ ਇਹ ਰੌਲੇ ਵਾਲਾ ਸ਼ਬਦ ਇਹਨਾਂ ਦੇ ਦਿਮਾਗ 'ਚ ਇਸੇ ਤਰ੍ਹਾਂ ਟਿਕਾਈ ਰੱਖੇ, ਇਹਨਾਂ ਦੀ ਥਿੰਕਿੰਗ ਵੱਖਰੇ ਢੰਗ ਦੀ ਹੈ, ਜਿੱਥੇ ਵੀ ਇਸ ਤਰ੍ਹਾਂ ਦੀ ਕੋਈ ਤਲਵਾਰ ਲੈ ਕੇ ਖਲੋਏਗਾ ਮਾਰਨ ਲਈ, ਲੁੱਟਣ ਲਈ, ਸਮਾਜ ਨੂੰ ਵੰਡਣ ਲਈ, ਇਹ ਉੱਥੇ ਹੀ ਰਿਐਕਟ ਕਰਨਗੇ। ਸਭ ਤੋਂ ਪਹਿਲਾਂ ਇਹਨਾਂ ਦੇ ਅੰਦਰ ਤੋਂ ਚੇਂਜ ਕਰਨਾ ਜ਼ਰੂਰੀ ਹੈ, ਵਿਆਖਿਆ ਬਦਲਣੀ ਜ਼ਰੂਰੀ ਉਸ ਚੀਜ਼ ਦੀ ਜੋ ਬੀਤ, ਜਿਹਨੂੰ ਇਹ ਗਲਤ ਸਮਝ ਰਹੇ ਨੇ ਵੀ ਇਹ ਰੌਲਾ ਹੈ, ਉਹਨੂੰ ਆਜ਼ਾਦੀ ਕਹਿ ਰਹੇ ਨੇ। ਬਸ ਆਜ਼ਾਦੀ ਦੇ ਨਾਂ 'ਤੇ ਤੁਸੀਂ ਵੇਖੋ ਲੋਕਾਂ ਨੇ ਲੱਖਾਂ ਬੰਦਿਆਂ ਦੀ ਹੱਤਿਆ ਨੂੰ ਬਰਦਾਸ਼ਤ ਕਰ ਲਿਆ, ਬੜੇ ਸੌਖੇ ਢੰਗ ਨਾਲ ਅੱਜ ਦਾ ਸਮਾਜ ਉਹਨੂੰ ਸਹਿਣ ਕਰ ਰਿਹਾ। ਰੌਲੇ ਤੋਂ ਆਜ਼ਾਦੀ ਦੀ ਵਿਆਖਿਆ ਤੱਕ ਆ ਗਿਆ। ਤੁਸੀਂ ਵੇਖੋ ਕਿੰਨੇ ਕਿੰਨੇ ਸਹਿਜ ਸੁਭਾਏ ਸਾਰੀਆਂ ਚੀਜ਼ਾਂ, ਹੌਲੀ 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 ਹੌਲੀ, ਉੱਥੇ ਇੱਕ ਏਮ ਹੁੰਦਾ ਹੈ ਹਰ ਚੀਜ਼ ਦਾ, ਵਿਆਖਿਆ ਦਾ ਵੀ ਆਪਣਾ ਇੱਕ ਏਮ ਬਣ ਜਾਂਦਾ ਹੈ। ਜਿਵੇਂ ਗੁਰਮਤ ਦੀ ਵਿਆਖਿਆ ਜਿਹੜੀ, ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਬਦ ਆਉਂਦਾ ਹੈ, ਉਹਦੇ ਵਿੱਚ ਕੋਈ ਮਿੱਥ ਉਦਾਹਰਣ ਹੈ, ਹੁਣ ਸਾਰੀ ਦੀ ਸਾਰੀ ਉੱਥੇ ਪੁਰਾਣ ਦੀ ਵਿਚਾਰਧਾਰਾ ਨੂੰ ਲਿਆ ਕੇ ਕੋਈ ਲਾਗੂ ਕਰਦਾ ਤੇ ਸਮਝ ਲੈਣਾ ਚਾਹੀਦਾ ਵੀ ਵਿਆਖਿਆ ਤੁਹਾਨੂੰ ਕਿੱਧਰ ਨੂੰ ਖਿੱਚ ਕੇ ਲਿਜਾ ਰਹੀ ਹੈ, ਕਿਹੜੇ ਪਾਸੇ, ਉਹਦਾ ਆਪਣਾ ਮਕਸਦ ਕੀ ਬਣਦਾ ਹੈ। ਹੁਣ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਇੱਕ ਰੱਬ ਦੀ ਜੋ ਵਿਆਖਿਆ ਦਿੱਤੀ ਹੈ ਉਹ ਬਿਲਕੁਲ ਵੱਖਰੀ ਹੈ, ਧਰਮ ਦੀ ਜੋ ਡੈਫੀਨੇਸ਼ਨ ਦੇ ਕੇ ਉਹਨੂੰ ਜੋ ਐਕਸਪਲੇਨ ਕੀਤਾ ਹੈ ਵੱਖਰੇ ਢੰਗ ਨਾਲ ਕੀਤਾ ਹੈ, ਬੰਦਗੀ, ਇਬਾਦਤ, ਨਾਮ, ਸਾਰਾ ਕੁਝ, ਯੋਗ, ਯੋਗ ਦੀ ਜੋ ਵਿਆਖਿਆ ਗੁਰੂ ਸਾਹਿਬ ਨੇ ਆਪਣੇ ਵੱਲੋਂ ਕੀਤੀ ਬਿਲਕੁਲ ਵੱਖਰੀ ਕੀਤੀ। ਉਸ ਯੋਗ ਵਿੱਚ ਤੁਹਾਨੂੰ ਕੰਨਾਂ 'ਚ ਮੁੰਦਰਾਂ ਪਾਉਣ ਦੀ ਲੋੜ ਨਹੀਂ ਪੈਂਦੀ, ਉੱਥੇ ਕੱਪੜਿਆਂ ਦਾ ਰੰਗ ਗੇਰੂਏ ਰੰਗ ਦਾ ਹੋਏ ਕੋਈ ਜ਼ਰੂਰਤ ਨਹੀਂ, ਸਰੀਰ 'ਤੇ ਸਵਾਹ ਮੰਗਣ ਦੀ ਲੋੜ ਨਹੀਂ। ਉਹ ਯੋਗ ਜਿਹੜਾ ਹੈ ਉਹ ਹਰ ਇੱਕ ਲਈ, ਉਹਦੀ ਇੱਕ ਡੈਫੀਨੇਸ਼ਨ, ਉਹਦੀ ਵਿਆਖਿਆ ਹੀ ਸਤਿਗੁਰੂ ਨੇ ਵੱਖਰੇ ਤਰੀਕੇ ਨਾਲ ਕੜੀ ਵੀ ਗ੍ਰਸਤ ਵਿੱਚ ਰਹਿ ਕੇ ਵੀ ਤੂੰ ਤਿਆਗੀਆਂ ਵਾਂਗ ਜੀਵਨ ਬਤੀਤ ਕਰ ਸਕਦਾ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿਚੇ ਗਤ ਪਾਈ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਏ। ਹੁਣ ਇਹ ਜਿਹੜਾ ਨਾਨਕ ਘਰ ਬੈਠਿਆ ਜੋਗ ਪਾਈਏ ਇਹ ਤੁਹਾਨੂੰ ਸਾਰੇ ਜੋਗ ਦੇ ਫਲਸਫੇ ਵਿੱਚ ਇਹਦੇ ਨਾਲ ਰਲਦੀ ਇੱਕ ਵੀ ਚੀਜ਼ ਨਹੀਂ ਲੱਭਣੀ ਕਿਉਂਕਿ ਉੱਥੇ ਘਰ ਨੂੰ ਛੱਡ ਕੇ ਹੀ ਤਾਂ ਜੋਗੀ ਬਣਿਆ ਜਾਂਦਾ ਇੱਥੇ ਘਰ ਬੈਠਿਆਂ ਹੀ ਜੋਗ ਪਾਇਆ ਜਾਂਦਾ ਬਿਲਕੁਲ ਆਪੋਜਿਟ ਵਿਆਖਿਆ ਇੱਕ ਦੂਜੇ ਦੇ ਅਗੇਂਸਟ ਖੜੀ ਹੋਈ ਵਿਆਖਿਆ ਬਸ ਇਹੀ ਫਰਕ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਵਿਆਖਿਆ ਦੀ ਸਿਰਜਣਾ ਦੇ ਵਿੱਚੋਂ ਹੀ ਜਿੰਨੇ ਜੋਗ ਨੂੰ ਮੰਨਣ ਵਾਲੇ ਉਹਦੇ ਫੋਲੋਅਰ ਸਨ ਕਿੰਨੇ ਲੋਕ ਟੁੱਟ ਕੇ ਸਿੱਖੀ ਵਾਲੇ ਪਾਸੇ ਆਏ ਉਹਨੂੰ ਲੱਗਿਆ ਵੀ ਆਹ ਚੀਜ਼ ਜਿਹੜੀ ਹੈ ਜੇ ਜੋਗ ਦੀ ਆਹ ਵਿਆਖਿਆ ਹੈ ਤਾਂ ਇਹ ਸਹੀ ਹੈ ਇਹਨੂੰ ਫੋਲੋ ਕੀਤਾ ਜਾ ਸਕਦਾ ਇਹਨੂੰ ਪ੍ਰੈਕਟਿਸ ਕੀਤਾ ਜਾ ਸਕਦਾ। ਹੁਣ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹੀ ਜੋਤ ਜਿਹੜੀ ਹੈ ਨਾ ਸਾਨੂੰ ਜਿਹੜੀ ਇਹ ਇਸ ਪੌੜੀ ਦੇ ਵਿੱਚ ਮਹਾਰਾਜ ਨੇ ਦੱਸੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਹੁਣ ਜੋਗੀ ਤਿਆਗੀ ਤਾਂ ਹੈ ਪਰ ਕੰਟਰੋਲ ਨਹੀਂ ਛੁੱਟਦਾ ਉਹਦੇ ਲਈ ਉਹ ਸਮਝਦਾ ਵੀ ਇੱਕ ਪੜਾਅ ਆਉਂਦਾ ਤੁਹਾਡੀ ਜਿਹੜੀ ਤੁਸੀਂ ਪ੍ਰੈਕਟਿਸ ਯੋਗ ਦੀ ਕਰਦੇ ਹੋ ਉਹਦੇ ਵਿੱਚ ਰਿੱਧੀਆਂ ਅਤੇ ਸਿੱਧੀਆਂ ਦਾ ਤੁਸੀਂ ਜੋ ਮੁੱਖ ਤੋਂ ਕਹੋਗੇ ਉਹ ਹੋ ਜਾਏਗਾ ਜੋ ਸੋਚੋਗੇ ਉਹ ਵਾਪਰ ਜਾਏਗਾ ਵਗੈਰਾ ਵਗੈਰਾ। ਹੁਣ ਆਮ ਬੰਦਾ ਤਾਂ ਇਹੀ ਸੋਚਦਾ ਨਾ ਜੋ ਮੈਂ ਸੋਚਾਂ ਉਹ ਹੋ ਜਾਏ ਸਾਰੀ ਜ਼ਿੰਦਗੀ ਦੀ ਕਹਾਣੀ ਇੱਥੇ ਖੜੀ ਹੈ ਔਰ ਖਿੱਚ ਦਾ ਕਾਰਨ ਹੀ ਇਹ ਹੈ ਵੀ ਮੈਂ ਇਹ ਸੋਚਿਆ ਇਹ ਹੋ ਨਹੀਂ ਰਿਹਾ। ਅਸੀਂ ਕਦੇ ਹੁਣ ਵੇਖੋ ਨਾ ਬਾਣੀ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਰ ਮੈਂ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਂਤ ਸਿਆਣਪ ਕਾਹੂ ਕਾਮ ਨਾਥ ਜੋ ਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਇਹਦਾ ਮਤਲਬ ਹੈ ਗੁਰੂ ਜੀ ਸਮਝਾ ਰਹੇ ਨੇ ਵੀ ਕੋਈ ਜ਼ਰੂਰੀ ਨਹੀਂ ਜੋ ਤੂੰ ਸੋਚ ਰਿਹਾ ਜੋ ਤੂੰ ਚਿਤਵ ਰਿਹਾ ਸੇਮ ਉਸੇ ਤਰ੍ਹਾਂ ਦਾ ਵਾਪਰੇ ਉਦੋਂ ਉਲਟਾ ਵੀ ਵਾਪਰ ਸਕਦਾ ਤੈਨੂੰ ਇਹਦੇ ਲਈ ਵੀ ਪ੍ਰਪੇਅਰ ਰਹਿਣਾ ਚਾਹੀਦਾ ਤਿਆਰ ਰਹਿਣਾ ਚਾਹੀਦਾ। ਤੂੰ ਕੇਵਲ ਸੋਚ ਸਕਦਾ ਕੋਸ਼ਿਸ਼ ਕਰ ਸਕਦਾ ਰਿਜ਼ਲਟ ਕੁਦਰਤ ਵੱਲੋਂ ਤੈਨੂੰ ਮਿਲਦਾ ਤੈਨੂੰ ਤੂੰ ਕੁਦਰਤ ਉੱਤੇ ਡਿਪੈਂਡ ਹੈ ਕੁਦਰਤ ਤੋਂ ਬਾਹਰ ਜਾ ਕੇ ਜਾਂ ਕੁਦਰਤ ਤੇਰੇ ਕੰਟਰੋਲ ਵਿੱਚ ਨਹੀਂ ਹੈ ਤੂੰ ਕੁਦਰਤ ਦੇ ਕੰਟਰੋਲ ਵਿੱਚ ਹੈ। ਜਿਵੇਂ ਹੁਣ ਮੰਨ ਲਓ ਇੱਕ ਕਿਸਾਨ ਨੇ ਜ਼ਮੀਨ 'ਤੇ ਬੜੀ ਮਿਹਨਤ ਕੀਤੀ ਉਹਨੇ ਉਸਨੂੰ ਵੱਤਰ ਯੋਗ ਬਣਾਇਆ ਫਿਰ ਬੀਜ ਪਾਇਆ ਫਿਰ ਫਸਲ ਨੂੰ ਜਦੋਂ ਪੱਕ ਗਈ ਫਸਲ ਮੌਸਮ ਦੀ ਖਰਾਬੀ ਕਾਰਨ ਉਜੜ ਗਈ। ਹੁਣ ਉਹਦੇ 'ਚ ਇਹ ਤਾਂ ਨਹੀਂ ਨਾ ਕਿਹਾ ਜਾ ਸਕਦਾ ਵੀ ਉਹਦਾ ਮਨ ਖੋਟਾ ਸੀ ਉਹਦੀ ਭਾਵਨਾ ਚੰਗੀ ਨਹੀਂ ਸੀ ਉਹ ਤਾਂ ਬੇਈਮਾਨ ਸੀ ਬੇਈਮਾਨੀ ਨੂੰ ਫਲ ਕਿੱਥੇ ਮਿਲਦਾ ਹੈ ਕੀ ਉਹ ਆਪਣੇ ਉਹਨੇ ਜਿਸ ਬੰਦੇ ਨੇ ਰੋਟੀ ਖਾਣੀ ਹੈ ਜਿਹਨੇ ਸਾਰਾ ਸਾਲ ਪਰਿਵਾਰ ਦਾ ਗੁਜ਼ਾਰਾ ਉਹਦੇ ਤੋਂ ਕਰਨਾ ਹੈ ਕਿੰਨੀ ਬੰਦੇ ਨੇ ਜਾਨ ਲਾ ਕੇ ਉਸ ਜ਼ਮੀਨ ਨੂੰ ਬਣਾਇਆ ਉਹਦੇ ਵਿੱਚ ਉਹਨੇ ਬੀਜ ਪਾਇਆ ਕਰਜ਼ਾ ਚੁੱਕ ਕੇ ਉਹਨੇ ਉਹਨੂੰ ਪਾਲਿਆ ਕਈ ਮਹੀਨੇ ਉਹ ਬੰਦਾ ਸਟਰਗਲ ਕਰਦਾ ਰਿਹਾ ਪਰ ਅੱਜ ਫਸਲ ਵੱਢਣ ਦੀ ਵਾਰੀ ਆਈ ਤੇ ਕੋਈ ਕੁਦਰਤੀ ਇਹੋ ਜਿਹਾ ਘਟਨਾ ਚੱਕਰ ਵਾਪਰ ਗਿਆ ਵੀ ਸਾਰੀ ਫਸਲ ਤਬਾਹ ਹੋ ਗਈ। ਹੁਣ ਉੱਥੇ ਅਸੀਂ ਉਹਨੂੰ ਕਿਹੜੇ ਲੌਜਿਕ ਨਾਲ ਸਮਝਾਵਾਂਗੇ ਕੀ ਆਖਾਂਗੇ ਵੀ ਤੇਰੀ ਭਾਵਨਾ ਚੰਗੀ ਨਹੀਂ ਸੀ ਤੂੰ ਬੇਈਮਾਨ ਹੈ ਤੇਰੀ ਨੀਅਤ 'ਚ ਖੋਟ ਹੈ ਨੀਅਤ ਨੂੰ ਫਲ ਮਿਲਦਾ ਹੈ। ਇਹ ਸਾਡੀਆਂ ਨਿਸ਼ਚਿਤ ਦਾਇਰੇ ਦੀਆਂ ਵਿਆਖਿਆਵਾਂ ਨੇ ਇਹ ਕਿਤੇ ਕਿਸੇ ਹੱਦ ਤੱਕ ਸਹੀ ਹੋ ਸਕਦੀਆਂ ਨੇ ਪਰ 100% ਸਹੀ ਨਹੀਂ ਹੋ ਸਕਦੀਆਂ ਕੁਦਰਤੀ ਵਰਤਾਰੇ ਵਿੱਚ। ਉੱਥੇ ਇਹੀ ਕਹਿਣਾ ਪਏਗਾ ਵੀ ਤੂੰ ਕੁਦਰਤ ਉੱਤੇ ਡਿਪੈਂਡ ਹੈ ਰਿਜ਼ਲਟ ਤਾਂ ਕੁਦਰਤ ਨੇ ਦੇਣਾ ਜੋ ਦਿੱਤਾ ਉਹ ਤੈਨੂੰ ਮੰਨਣਾ ਪੈਣਾ ਹੱਸ ਕੇ ਮਨ ਚਾਹੇ ਰੋ ਕੇ ਮਨ ਇਹ ਤੇਰੀ ਮਰਜ਼ੀ ਹੈ। ਉੱਥੇ ਤਾਂ ਇਹੀ ਹੈ ਨਾ ਉੱਥੇ ਤਾਂ ਗੁਰੂ ਪਾਤਸ਼ਾਹ ਫਿਰ ਉਹ ਤੇ ਜਦੋਂ ਭਾਣੇ ਦੀ ਵਿਆਖਿਆ ਬਾਣੀ ਵਿੱਚ ਕਰਦੇ ਨੇ ਤੇ ਇਹੀ ਕਰਦੇ ਨੇ ਵੀ ਤੂੰ ਮਜਬੂਰ ਹੈ ਇੱਥੇ ਹੁਣ ਤੇਰਾ ਇਦੋਂ ਅੱਗੇ ਤੇਰਾ ਕੱਖ ਨਹੀਂ ਤੂੰ ਕੁਦਰਤ ਉੱਤੇ ਡਿਪੈਂਡ ਹੈ। ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਸ਼ੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਬਸ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤੇ ਮੈਂ ਬਖਸ਼। ਬਖਸ਼ ਦਾ ਮਤਲਬ ਇਹ ਹੈ ਵੀ ਮੈਂ ਜਿੱਥੇ ਜੋ ਰਿਜ਼ਲਟ ਹੈ ਨਾ ਮੈਂ ਉਹਦੇ ਵਿੱਚ ਸੈਟਿਸਫਾਈ ਰਹਿ ਸਕਾਂ ਬਸ ਇਹ ਕਿਰਪਾ ਕਰ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੋਚੇ ਹਾਂ ਇਹ ਤਾਂ ਹੋ ਸਕਦਾ ਭਾਈ ਮੈਂ ਜਿਸ ਰਾਹ 'ਤੇ ਜਾ ਰਿਹਾ ਇਵੇਂ ਹੋਏਗਾ ਪਰ ਮਹਾਰਾਜ ਨੇ ਕੋਈ ਐਸਾ ਮਨ 'ਚ ਵਿਉਂ ਤੇ ਨਹੀਂ ਨਾ ਕੀਤੀ ਵੀ ਇੱਥੇ ਭਾਈ ਜਾਣਾ ਅਤੇ ਮੇਰੇ 40 ਬੰਦੇ ਇੱਥੇ ਮਰਨਗੇ ਜ਼ਰੂਰ ਮਰਨੇ ਚਾਹੀਦੇ ਨੇ 50 ਉੱਥੇ ਮਰਨੇ ਚਾਹੀਦੇ ਨੇ ਮੇਰੀ 2 ਪੁੱਤਰ ਮੇਰੀਆਂ ਅੱਖਾਂ ਸਾਹਮਣੇ ਵੀ ਸ਼ਹੀਦ ਹੋਣੇ ਇਹ ਤਾਂ ਨਹੀਂ ਨਾ ਸੋਚ ਸਕਦਾ ਕੋਈ ਬਾਪ। हां यह हो सकता है भी भाई जो भी रिजल्ट आएगा वेखी जाएगी, बच गए वाह भला, ना बचे तो उदी रजा है। पर हुण जिस राह दे उत्ते तुरिया होया बंदा उत्ते हुण जो जो प्रॉपर वापर रहा जो जो रिजल्ट आ रहा उहदे विचों उहनूं एक्सेप्ट किया जा रहा है, होर की हो सकता है? सोचो ना जरा होर की उदों दूसरा पक्ष है कि जदों असीं इन्हां चीज़ां की गुंझल विच पैंदे आ इन्हां चीज़ां वाले पासे थोड़ा जिहा भी अपने आप नूं लिजाण की कोशिश करदे आ तां ओड़क नूं गुरु ग्रंथ साहिब की बाणी च जो हुक्म तों बाद रज़ा ते फिर भाणे की गल किन्नियां सतगुरु सच्चे पातशाह ने पड़ा वारे गल्लां साडे नाल सांझियां कर लईआं ने कि इहदे विच तैनूं जीणा पएगा इहदे विच। और जदों जपजी साहब जी गल कहिंदे ने असंख मूर्ख अंध घोर असंख चोर हराम खोर, वह इनकार नहीं कर रहे भी कुदरत सारे नेक ही बंदे ने, कहिंदे नेक भी ने बद भी ने। जे मैं तेनों एको ही पासा विखाउंदा रहा तो तेनों जीण का चज नहीं आना, पहलों अक्सैप्ट कर भी जिथे तू रह रहा है ना जिथे जेड़े समाज में जिहड़ी दुनिया च इत्थे चोरां की भी कमी कोई नहीं, बदकारां की भी कमी कोई नहीं, गल वट हत्या कमाउण वाले मैली इच्छा रख हर तरह के लोग मौजूद ने। एडा विशाल दायरा है इस कुदरत का, इस हर चीज जड़ी है ना हर चीज पॉसीबल है, चंगियाई बुराई धर्म अधर्म चंगा माड़ा नेक बाद हर तरह का, बस ये तो मनुख ने प्रपेयर होना जो उन्हें एको ही पासा विखाया जाए एको ही चीज। जिवें मन लो जिहड़े बच्चे नूं असीं इवें पाल रहे हां तैनूं लाइफ च कोई प्रॉब्लम नहीं असीं आउण देणी, असीं किन्ना चिर आउंदे नाल साडे नाल सानूं पैदा करन वाले किन्ना चिर ने कदे गौर करके वेखीए ना, इहदा मतलब असीं उहनूं अपाहज कर रहे प्रपेयर नहीं कर रहे भी उहदी साडी जिंदगी जे तकलीफ आई साडे वड्डे नहीं रोक सके असीं रोक सकांगे, साडे कोल पावर है, असी उन्हों कहने नहीं सब ठीक है कितने भी कोई प्रॉब्लम नहीं, बस तू निश्चिंत होके तू अपना इंजॉय कर, फिर जे आ पई तो कौन सांभेगा उसनों कि उस वेले साडा क्या होया साडा उन्हों जेड़े झूठे दिलासे दिते हुए ने वो सारे हवा नहीं हो जाएंगे, उहदा साडे प्रति उहदी की थिंकिंग की विचार होएगी किते झूठे बंदे ने मैनू हनेरे च रखिया गया। इस तरह ही वापरदा ना संसार हुण, जिवें धर्म की दुनिया च कोई बंदा किसी को जाता है उन्हूं यही कहा जाता है बस तू मेरे को आ गया हुण तेनू कोई तकलीफ नहीं, तू बस आ पूजा भेटा मैनू देनी है मैं इहदे विच तेनू आ देंगा सारी दुनिया। वह की है किसी की तकलीफ किसी के डर नू किसी के अंदर दे डर नू भी दुख तो डरदा है वह प्रॉब्लम च जी रहा है, उस बंदे की प्रॉब्लम नू उहदे दुख नू उहदी कमजोरी नू बिजनेस बनाया जा रहा है, उन्हूं नवीं नवीं झूठिया तकनीकों के फसा के लुटिया जा रहा है, उन्हूं दसिया नहीं जा रहा भी भाई ये तो दोए दर कपड़े लिखे गुरु ग्रंथ साहब ने भी दुख ते सुख जिवें शरीर दे असी कपड़े नहीं बदल लेंदे पहले गंदे हो जाण ला लईदे नवे पा लईदे फिर दूजे भी तो जीवन में दुख ते सुख किवें वापरदा है बार 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 वापरदा है जिहड़े जिहड़े दरख्तां दे उत्ते तू हरियाली वेख रहे सदा नहीं रहनी है पत्ते झड़ जाते हैं फिर नवे आ जाते, हर हर बनस्पति के उत्ते बहार भी आती है पतझड़ भी आती है, जिन्होंने फल लगे हुए ने अज वेखो उन्होंने उत्ते पत्ता भी एक भी पत्ता नहीं, यह भी मौसम उन्होंने हंडाउना पैंदा है ये उन्होंने जीवन का हिस्सा है ये रुत है। इसे तरह मन का चढ़ती कला च होना तो मन का डिग पैना दुख होना सुख होना मिल जाना ते गवाच जाना यह सारे का सारा साडे जीवन का एक हिस्सा है, तुसी इहदे चों किसे चीज़ नूं नकार के पासे नहीं कढ़ सकदे, उहदे तों अखां मीटण नाल उह वापरनों नहीं हट जाएगी उह वापर के रहेगी। मनुख की खिज का वड्डा कारण है भी जो उहने सोचे उह वापर नहीं रहा क्योंकि उह इह नहीं सोच रहा भी मेरे कल्ले इस तरह सोचण नाल मेरे चितवण नाल सारा कुछ उवें ही वापरदा जाए कोई जरूरी तो नहीं है ना, उदों उल्टा भी हो सकता है। हुण सतगुरु पातशाह जी ते कोशिश तो यही है ना चमक नहीं तो बाहर भी लड़ चमकौर दे उस हवेली च जाके रुकण दा ही मतलब यह सी जिन्नी तुसी सेफ्टी कर सकते हो करो कीती है ना, थोड़ा घेरा हुंदा ते हो सकता सी एडा नुकसान ना हुंदा, फौज थोड़ी हुंदी ते बचाव हो जांदा, ਜਦੋਂ ਆਨੰਦਪੁਰ ਸਾਹਿਬ ਛੱਡਿਆ, ਆਨੰਦਪੁਰ ਸਾਹਿਬ ਛੱਡਣ ਦੇ ਪਿੱਛੇ ਵਜ੍ਹਾ ਤਾਂ ਇਹੀ ਹੈ ਨਾ ਵੀ ਚਲੋ ਜੇ ਕਲੇਸ਼ ਮੁੱਕਦਾ ਤੇ ਮੁੱਕ ਜਾਣਾ ਚਾਹੀਦਾ ਵੀ ਛੱਡੋ ਇੱਥੋਂ ਚੱਲਦੇ ਹਾਂ। ਪਰ ਨਹੀਂ, ਅਗਲਿਆਂ ਨੇ ਰਸਤਾ ਦਿੱਤਾ, ਉਹ ਵੱਖਰੀ ਗੱਲ ਹੈ, ਜੋ ਹੋਏਗਾ ਵੇਖੀ ਜਾਏਗੀ। ਆਪਣਾ ਉੱਦਮ ਕੀਤਾ ਜਾ ਸਕਦਾ ਹੈ, ਆਪਣੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਆਨੰਦਪੁਰ ਸਾਹਿਬ ਇਸ ਕਰਕੇ ਨਹੀਂ ਸੀ ਛੱਡਿਆ ਵੀ ਇਸ ਤਰ੍ਹਾਂ ਬੱਚੇ ਨੀਹਾਂ 'ਚ ਚਿਣੇ ਜਾਣ ਤੇ ਇਸ ਤਰ੍ਹਾਂ ਚਮਕੌਰ ਵਿੱਚ ਸਾਡੇ ਪੁੱਤਰਾਂ ਨੂੰ। ਜੇ ਮਹਾਰਾਜ ਨੂੰ ਪਤਾ ਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ, ਵੀ ਇਹ ਜਿਹੜੇ ਬੰਦੇ ਇਸ ਤਰ੍ਹਾਂ ਕਰ ਰਹੇ ਨੇ, ਇਹਨਾਂ ਆਪਣੀਆਂ ਸਹੁਆਂ ਤੇ ਟਿਕੇ ਨਹੀਂ ਰਹਿਣਾ ਜਾਂ ਜੋ ਕੁਝ ਵੀ ਹੈ, ਮਹਾਰਾਜ ਕਹਿੰਦੇ ਜੇ ਫੈਸਲੇ ਹੋਣਾ ਇੱਥੇ ਹੀ ਕਰ ਲੈਂਦੇ ਹਾਂ। ਅਖੀਰ ਨੂੰ ਰਿਜ਼ਲਟ ਤਾਂ ਇਹੋ ਹੀ ਹੈ ਕਿ ਤੁਸੀਂ ਸਾਨੂੰ ਕਤਲ ਕਰਨਾ, ਮਾਰਨਾ, ਇੱਥੇ ਹੀ ਨਿਬੜ ਲੈਂਦੇ। ਪਰ ਕਿਉਂਕਿ ਉੱਥੇ ਇੱਕ ਸਟ੍ਰੈਟਜੀ ਇਹ ਸੀ ਵੀ ਭਾਈ ਇਹਨੂੰ ਆਪਾਂ ਛੱਡ ਕੇ ਚੱਲੀਏ, ਜੋ ਇਹਨਾਂ ਨੇ ਕਸਮ ਖਾਧੀ ਹੈ, ਸਹੁੰ ਖਾਧੀ ਹੈ, ਇੱਥੇ ਆਪਣਾ ਆਪਸ ਵਿੱਚ ਹੁਣ ਇਹ ਪ੍ਰਣ ਹੋ ਗਿਆ, ਚਲੋ ਕੋਸ਼ਿਸ਼ ਕਰਦੇ ਹਾਂ, ਵੇਖਦੇ ਹਾਂ। ਇਹ ਹੁਣ ਆਪਣੇ ਕੋਲ ਇੱਕ ਰਸਤਾ, ਚੋਇਸ ਹੈ, ਇਹਨੂੰ ਯੂਜ਼ ਕਰਕੇ ਵੇਖੀਏ, ਨਹੀਂ ਤਾਂ ਇੱਥੇ ਤਾਂ ਹੈ ਹੀ ਹੈ, ਇੱਥੇ ਤਾਂ ਜੋ ਹੋ ਰਿਹਾ ਸੋ ਹੋ ਹੀ ਰਿਹਾ 8 ਮਹੀਨਿਆਂ ਤੋਂ, ਜੋ ਵਾਪਰੇਗਾ ਉਹ ਵੀ ਆਪਾਂ ਨੂੰ ਪਤਾ ਹੀ ਹੈ। ਪਰ ਇੱਕ ਰਸਤਾ ਹੈ ਵੀ ਇੱਥੇ ਹੁਣ ਇਹ ਬੰਦੇ ਕਹਿ ਰਹੇ ਨੇ ਤੁਸੀਂ ਕਿਲ੍ਹਾ ਛੱਡ ਦਿਓ, ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਚਲੋ ਇੱਕ ਚੋਇਸ ਸਾਡੇ ਕੋਲ ਆਈ, ਹੁਣ ਇਹਦੇ ਤੋਂ ਬਿਨਾਂ ਸਾਡੇ ਕੋਲ ਕੋਈ ਦੂਜਾ ਰਸਤਾ ਹੀ ਨਹੀਂ। ਵਰਤ ਲਈ, ਉਹਦੇ ਜੋ ਰਿਜ਼ਲਟ ਨਿਕਲੇ ਉਹ ਅਕਸੈਪਟ ਕੀਤੇ, ਪ੍ਰਵਾਨ ਕੀਤੇ। ਇਹੀ ਤੇ ਰਜ਼ਾ ਭਾਣਾ, ਇਹੀ ਹੈ ਭਾਣਾ। ਹੁਣ ਜੇ ਵੇਖੋ ਨਾ, ਜਦੋਂ ਵਾਪਰ ਜਾਂਦਾ ਅਸੀਂ ਉਦੋਂ ਸੋ ਅੱਛਾ ਇਵੇਂ ਕਰ ਸਕਦੇ ਸੀ ਅਸੀਂ, ਉਹਦਾ ਤਾਂ ਕੋਈ ਮਤਲਬ ਨਹੀਂ ਨਾ ਬਣਦਾ। ਉਹ ਤਾਂ ਬਾਅਦ 'ਚ ਹੋ ਸਕਦਾ ਵੀ ਬਾਅਦ 'ਚ ਅੱਛਾ, ਬਾਅਦ ਵਿੱਚ ਵੀ ਉਵੇਂ ਹੀ ਵਾਪਰ ਜਾਂਦਾ ਕਈ ਵਾਰ ਸਾਡੇ ਨਾਲ। ਯਾਨੀ ਕਿ ਉਸ ਵੇਲੇ ਜਿਹੜਾ ਸਭ ਤੋਂ ਵਧੀਆ ਫੈਸਲਾ ਨਾ, ਸਭ ਤੋਂ ਵਧੀਆ ਚੁਣਾਵ ਹੈ, ਸਭ ਤੋਂ ਵਧੀਆ ਔਫਰ ਹੈ ਜਿਹੜੀ ਉਹਨਾਂ ਕੋਲ, ਉਹਨਾਂ ਉਹੀ ਵਰਤੀ ਜੋ ਉਹਨਾਂ ਨੂੰ ਠੀਕ ਲੱਗ ਰਹੀ ਹੈ। ਅਤੇ ਜੇ ਉਹ ਆਨੰਦਪੁਰ ਸਾਹਿਬ ਛੱਡਣ ਲਈ ਨਾ ਕਹਿੰਦੇ, ਘੇਰਾ 4 ਮਹੀਨੇ ਹੋਰ ਰਹਿੰਦਾ, ਭੁੱਖ ਸੀ, ਤਕਲੀਫ ਸੀ, ਹੋ ਸਕਦਾ ਉੱਥੇ ਜੰਗ ਹੁੰਦੀ ਅਤੇ ਉੱਥੇ ਹੀ ਇਹ ਸ਼ਹੀਦੀਆਂ ਹੋ ਜਾਂਦੀਆਂ, ਐਸਾ ਵੀ ਤਾਂ ਵਾਪਰ ਸਕਦਾ। ਯਾਨੀ ਕਿ ਇੱਕ ਖਲਾਅ ਹੈ ਇਸ ਚੀਜ਼ ਵਿੱਚ। ਪਰ ਇੱਥੇ ਗੱਲ ਸਾਰੀ ਜਾ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਜਾ ਕੇ ਟਿਕਾਉਂਦੇ ਨੇ, ਹੇ ਭਾਈ ਜੋ ਵੀ ਫਿਰ ਫੈਸਲਾ ਨਿਕਲ ਰਿਹਾ, ਉਹਨਾਂ ਸਾਰੀਆਂ ਚੀਜ਼ਾਂ 'ਚੋਂ ਰਿਜ਼ਲਟ ਨਿਕਲ ਰਿਹਾ, ਉਹਨੂੰ ਅਕਸੈਪਟ ਕਰੋ, ਉਹਨੂੰ ਪ੍ਰਵਾਨ ਕਰੋ। ਬਾਬਾ ਬੰਦਾ ਸਿੰਘ ਬਹਾਦਰ ਦਾ ਆਪਾਂ ਜ਼ਿਕਰ ਕੀਤਾ ਸੀ, ਹੁਣ ਮਾਤਾ ਗੁਜਰੀ ਜੀ ਦਾ ਆਪਾਂ, ਤੁਸੀਂ ਵੇਖੋ ਛੋਟੇ ਸਾਹਿਬਜ਼ਾਦਿਆਂ ਦਾ ਜਦੋਂ ਆਪਾਂ ਸਾਕਾ ਸਰਹੰਦ ਦੀ ਉਹ ਘਟਨਾ ਪੜ੍ਹਦੇ ਹਾਂ, ਹੁਣ ਮਾਤਾ ਜੀ ਆਪਣੇ ਬੱਚਿਆਂ ਨੂੰ ਉਸ ਵੇਲੇ, ਉਹਨਾਂ ਕੋਲ ਬਿਹਤਰ ਚੋਇਸ ਕੀ ਹੈ? ਦੋ ਰਸਤੇ ਨੇ, ਪਹਿਲੇ ਦੋਵਾਂ 'ਚ ਪਹਿਲਾ ਰਸਤਾ ਇਹ ਹੈ ਵੀ ਇਹਨਾਂ ਨੇ ਸਾਨੂੰ ਕੁਝ ਗੱਲਾਂ ਮਨਾਉਣੀਆਂ ਨੇ, ਅਤੇ ਜੇ ਅਸੀਂ ਮੰਨ ਜਾਵਾਂਗੇ ਤਾਂ ਇਹ ਸਾਨੂੰ ਟੋਰਚਰ ਵੀ ਨਹੀਂ ਕਰਨਗੇ ਅਤੇ ਕੁਝ ਜਾਨੋਂ ਮਾਰਨਗੇ ਵੀ ਨਹੀਂ, ਪਹਿਲਾ ਇਹ ਰਸਤਾ ਹੈ। ਦੂਜਾ ਹੈ ਵੀ ਜੇ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਪ੍ਰਵਾਨ ਨਾ ਕੀਤਾ, ਆਪਣੇ ਅਸੂਲ 'ਤੇ ਖੜੇ ਰਹੇ, ਫਿਰ ਇਹ ਟੋਰਚਰ ਵੀ ਕਰਨਗੇ ਅਤੇ ਤਸੀਹੇ ਵੀ ਦੇਣਗੇ, ਜੋ ਵੀ ਫਿਰ ਹੋਏਗਾ ਉਹ ਤਾਂ ਹੋਏਗਾ ਹੀ। ਹੁਣ ਉਹਨਾਂ ਦੇ ਵਿੱਚੋਂ ਮਾਤਾ ਜੀ ਦੇ ਕੋਲ ਸਭ ਤੋਂ ਉਹਨਾਂ ਦਾ ਜੋ ਵਿਰਾਸਤ, ਉਹਨਾਂ ਦੀ ਜੋ ਕਹਿੰਦੀ ਹੈ, ਜੋ ਉਹਨਾਂ ਦਾ ਪਿਛੋਕੜ ਦੱਸ ਰਿਹਾ ਗੁਰੂ ਸਾਹਿਬਾਂ ਦੀ, ਜੋ ਜੀਵਨ ਨੇ, ਜੋ ਗੁਰਬਾਣੀ ਹੈ, ਜੋ ਕੁਝ ਉਹਨਾਂ ਦੇ ਪਿਛੋਕੜ 'ਚ ਪਿਆ, ਖੈਰ ਉਹਨਾਂ ਦੇ ਤਾਂ ਜੀਵਨ 'ਚ ਵਾਪਰੀ ਹੈ ਨਾ, ਉਹਨਾਂ ਦੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਇਹ ਏਡੀ ਵੱਡੀ ਵਿਰਾਸਤ ਦੇ ਮਾਲਕ ਨੇ ਉਹ। ਔਰ ਕਈ ਵਾਰ ਨਾ ਤੁਸੀਂ ਸੋਚ ਕੇ ਵੇਖਿਓ, 7 ਤੇ 9 ਸਾਲ ਦੇ ਬੱਚਿਆਂ ਨੂੰ ਸਲਾਹਿਆ ਜਾ ਰਿਹਾ ਹੈ, ਵਡਿਆਇਆ ਜਾ ਰਿਹਾ, ਜੋ ਦੁਨੀਆਂ ਦੇ ਇਤਿਹਾਸ ਵਿੱਚ ਵੀ ਏਡੀ ਉੱਤਮ ਮਹਾਨ ਕੁਰਬਾਨੀ ਕਿਧਰੇ ਨਹੀਂ ਸੀ ਹੋ ਸਕਦੀ, ਕਮਾਲ ਕਰ ਦਿੱਤੀ। ਪਰ ਉਹਨਾਂ ਨੀਹਾਂ ਨੂੰ ਮਜ਼ਬੂਤ ਕਰਨ ਵਾਲੀ ਇੱਕ 82-83 ਸਾਲ ਦੀ ਬਿਰਧ ਮਾਂ ਹੈ, ਉਹਨਾਂ ਨੀਹਾਂ ਨੂੰ ਮਜ਼ਬੂਤ ਕਰਨ ਵਾਲੀ, ਕਿੰਨਾ ਉਹ ਜਿੰਨੀ ਉਹਨੇ ਕੋਸ਼ਿਸ਼ ਕੀਤੀ ਹੋਏਗੀ। ਤੁਸੀਂ ਵੇਖੋ ਨਾ, ਤਕਲੀਫ ਵਿੱਚ ਨੇ, ਠੰਡ ਵਿੱਚ ਨੇ, ਸਰੀਰ ਆਪਣਾ ਵੀ ਬਜ਼ੁਰਗ ਹੈ, ਫਿਰ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਕਲੇਜੇ ਨਾਲ ਲਾ ਲਾ ਕੇ ਉਹੋ ਜਿਹੇ ਹਾਲਾਤ 'ਚ ਹੋਰ ਤਸੱਲੀਆਂ ਦੇਣਾ, ਚੜ੍ਹਦੀ ਕਲਾ ਵਾਲੇ ਪਾਸੇ ਪ੍ਰੇਰਨਾ, ਇਹ ਸਾਰੀ ਚੀਜ਼, ਇਹ ਜਿਹੜੀ ਚੀਜ਼ ਹੈ ਨਾ, ਦਰਅਸਲ ਬੜੀ ਅਹਿਮ ਪੀੜਾਂ ਦੇ ਵਿੱਚੋਂ ਨਿਕਲ ਕੇ ਇੱਥੋਂ ਤੱਕ ਪਹੁੰਚਦੀ ਹੈ, ਪੀੜ ਵਿੱਚੋਂ ਨਿਕਲ ਕੇ, ਤਕਲੀਫ ਵਿੱਚੋਂ ਨਿਕਲ ਕੇ ਇੱਕ ਉੱਚੇ ਲੈਵਲ ਤੱਕ ਪਹੁੰਚੀ ਹੋਈ ਗੱਲ। ਜਦੋਂ ਅਸੀਂ ਇਸ ਤਰ੍ਹਾਂ ਵਿਸ਼ਲੇਸ਼ਣ ਕਰਨ ਵਾਲੇ ਪਾਸੇ ਪਰਤਾਂਗੇ, ਗੁਰੂ ਪਾਤਸ਼ਾਹ ਜੀ ਦੀ ਮਾਤਾ ਦਾ ਜੋ ਪੱਧਰ ਹੈ, ਉਹਨਾਂ ਦੀ ਜੋ ਅਵਸਥਾ ਹੈ, ਉਹਦੇ ਰਾਹੀਂ ਜੋ ਉਹਨਾਂ ਦੀ ਸੰਗਤ 'ਚੋਂ ਘੜੇ ਜਾ ਰਹੇ 7-9 ਸਾਲ ਦੇ ਜੀਵਨ ਨੇ, ਕਿੱਡੀ ਵੱਡੀ ਗੱਲ ਹੈ। ਸਾਡੇ ਕੋਲ ਤੇ ਸ਼ਬਦ ਹੀ ਨੇ ਜਿਹਨਾਂ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਹੀ ਕਰ ਸਕਦੇ ਹਾਂ, ਬਾਕੀ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ। ਉਹ ਜਿਹੜੀ ਅਸੀਂ ਬਾਣੀ ਦੇ ਵਿੱਚੋਂ ਜਿਹੜੀ ਗੱਲ ਸਮਝਦੇ ਹਾਂ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬੋਲ। ਪਰ ਜੇ ਸੱਚਮੁੱਚ ਕਿਸੇ ਨੇ ਪ੍ਰੈਕਟਿਸ ਕੀਤਾ ਹੋਵੇ, ਇਹਨੂੰ ਜੀ ਕੇ ਵੇਖਿਆ ਹੋਵੇ, ਤੇ ਸਾਡੇ ਸਾਹਮਣੇ ਤਾਂ ਉਹਨਾਂ ਦੀਆਂ ਉਦਾਹਰਨਾਂ ਹੀ ਨੇ, ਕਹਿ ਸਕਦੇ ਵੀ ਵੇਖੋ ਇਹਨੂੰ ਜੇ ਕਿਸੇ ਨੇ ਜੀਵਿਆ ਤੇ ਆਹ ਵੇਖੋ ਕਿੱਡੀ ਵੱਡੀ ਉਦਾਹਰਨ ਹੈ, ਕਿੱਡੀ ਵੱਡੀ। ਐਸਾ ਨਹੀਂ ਕਿ ਉਹਨਾਂ ਨੂੰ ਸੁੱਖ ਦਿੱਤਾ ਨਹੀਂ ਸੀ ਜਾ ਰਿਹਾ, ਔਫਰ ਹੈ, ਸੁੱਖ ਦੀ ਵੀ ਔਫਰ ਹੈ, ਜ਼ਿੰਦਗੀ ਬਖਸ਼ੇ ਜਾਣ ਦੀ ਵੀ ਔਫਰ, ਸਾਰਾ ਕੁਝ ਉਹਨਾਂ ਦੇ ਸਾਹਮਣੇ ਪਿਆ, ਪਰ ਚੁਣਿਆ ਉਹਨਾਂ ਨੇ ਜੋ ਚੁਣਿਆ, ਫਿਰ ਉਸ ਰਿਜ਼ਲਟ ਨੂੰ ਪ੍ਰਵਾਨ ਵੀ ਕੀਤਾ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹੀ ਸਾਨੂੰ ਨੁਕਤਾ ਸਮਝਾ ਰਹੇ ਨੇ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਉੱਥੇ ਜਿਹੜੀ ਸਿੱਧ ਗੋਸ਼ਟ ਇਤਿਹਾਸ ਲਿਖਦਾ ਵੀ ਤਿੰਨ ਥਾਂ, ਵੈਸੇ ਤਾਂ ਬਹੁਤ ਗੋਸ਼ਟੀਆਂ ਗੋਸ਼ਟੀ ਸੰਵਾਦ ਨੂੰ ਕਹਿੰਦੇ ਨੇ, ਸਾਡੇ ਅੱਜ ਦੇ ਜਿਹੜੇ ਪੈਟਰਨ ਅਸੀਂ ਬਣਾਏ ਨੇ ਉਹਨੂੰ ਅਸੀਂ ਕਹਿੰਦੇ ਡਿਬੇਟ, ਔਰ ਉਹਦਾ ਵੀ ਜਿਹੜਾ ਅਸੀਂ ਤਰੀਕਾ ਮਿਥਿਆ ਹੋਇਆ ਉਹ ਇਹ ਹੈ ਵੀ ਤੁਸੀਂ ਚਾਰ ਇੱਧਰ ਬਹਿ ਜਾਓ, ਚਾਰ ਉੱਧਰ ਬਹਿ ਜਾਓ, ਅਤੇ ਇੱਕ ਦੂਜੇ ਨਾਲ ਚੰਗਾ ਗਿਆਨ ਦੀ ਕਸਰਤ ਕਰੋ। ਇਹ ਗੁਰਮਤ ਦਾ ਤਰੀਕਾ ਨਹੀਂ ਹੈ। ਜਦੋਂ ਜਿੱਤ ਅਤੇ ਹਾਰ ਅਤੇ ਫੈਸਲੇ ਹੋਣਗੇ ਵੀ ਇਸ ਵਿਚਾਰ ਚਰਚਾ 'ਚੋਂ ਜਿੱਤੇਗਾ ਕੌਣ, ਹਾਰੇਗਾ ਕੌਣ, ਉੱਥੇ ਸਾਰਾ ਹੋਮੇ ਦਾ ਮਸਲਾ, ਉੱਥੇ ਹਰ ਝੂਠ ਜਾਇਜ਼ ਹੈ, ਉਹ ਤਾਂ ਇੱਕ ਜੰਗ ਹੈ। ਪਰ ਜਿਹੜਾ ਸੰਵਾਦ ਹੈ ਉਹਦੇ ਉਹਦਾ ਉਹਦਾ ਪ੍ਰਮੁੱਖ ਨੁਕਤਾ ਇਹ ਹੈ ਵੀ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਜੋ ਮੈਨੂੰ ਮਿਲ ਰਿਹਾ ਮੈਂ ਲੈ ਰਿਹਾ, ਜੋ ਮੈਨੂੰ ਪਤਾ ਮੈਂ ਵੰਡ ਰਿਹਾ, ਬਸ ਜੋ ਮੇਰੇ ਫਾਇਦੇ ਦਾ ਹੋਇਆ ਮੈਂ ਲੈ ਲਵਾਂਗਾ। ਉੱਥੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਡਰਾਇਆ ਨਹੀਂ ਜਾ ਸਕਦਾ, ਕਿਸੇ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ, ਉੱਥੇ ਕਿਸੇ ਮਨੁੱਖ ਨੂੰ ਹਰਾਉਣ ਦੀ ਜਾਂ ਖੁਦ ਜਿੱਤਣ ਦੀ ਕੋਈ ਤਮੰਨਾ ਨਹੀਂ ਹੁੰਦੀ। ਉਹਨੂੰ ਕਹਿੰਦੇ ਨੇ ਸੰਵਾਦ, ਗੋਸ਼ਟੀ। ਗੁਰੂ ਨਾਨਕ ਮਹਾਰਾਜ ਦੀਆਂ ਤਿੰਨ ਵੱਡੀਆਂ ਗੋਸ਼ਟੀਆਂ ਦਾ ਜ਼ਿਕਰ ਸਾਨੂੰ ਇਤਿਹਾਸ ਮਿਲਦਾ, ਨਾਨਕ ਮਤੇ ਦੀ, ਉਹਦਾ ਨਾਂ ਪਹਿਲਾ ਗੋਰਖ ਮਤਾ ਸੀ, ਦੂਜੀ ਸੁਮੇਰ ਪਰਬਤ ਦੀ ਗੋਸ਼ਟੀ ਜਿੱਥੇ ਅਸੀਂ ਅਮਰਨਾਥ ਦੀ ਯਾਤਰਾ ਨੂੰ ਲੋਕ ਜਾਂਦੇ ਨੇ ਉਸ ਪਾਸੇ ਦਾ ਪੜ੍ਹਦੇ ਹਾਂ, ਅਤੇ ਤੀਸਰੀ ਅਚੱਲ ਬਟਾਲੇ ਦੀ ਗੋਸ਼ਟ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚੱਲ ਬਟਾਲੇ ਆਈ ਭਾਈ ਗੁਰਦਾਸ ਜੀ ਉਹਦਾ ਜ਼ਿਕਰ ਕਰਦੇ ਨੇ। ਉਹ ਸਾਰੀ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਗੋਸ਼ਟੀਆਂ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਸਿੱਧ ਗੋਸ਼ਟ ਬਾਣੀ ਨਿਕਲੀ ਹੈ। ਸਿੱਧ ਸ਼ਬਦ ਜਿਹੜਾ ਉਹ ਪੁੱਗੇ ਹੋਏ ਜੋਗੀਆਂ ਲਈ, ਜਿਹੜੇ ਵੱਡੇ ਜੋਗੀ ਨੇ ਉਹਨਾਂ ਦੇ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨੇ ਪ੍ਰੈਕਟਿਸ ਕੀਤੀ ਹੋਈ, ਜਿਹੜੇ ਜਾਣਦੇ ਨੇ ਕੁਝ, ਜਿਹੜੇ ਸਮਝਦੇ ਨੇ ਕੁਝ। ਐਵੇਂ ਨਹੀਂ ਵੀ ਕੋਈ ਬੰਦਾ ਸਰੀਰ 'ਤੇ ਸਵਾਹ ਮਲ ਕੇ ਵਿਹਲਾ ਹੀ ਬੈਠਾ ਹੋ ਅਤੇ ਉਹਦੇ ਨਾਲ ਗੋਸ਼ਟੀ ਹੋ ਰਹੀ ਹੈ, ਹੁਣ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ। ਤੋ ਇੱਥੇ ਉਹੀ ਸਵਾਲ ਉਹੀ ਜਵਾਬ ਅੰਕਿਤ ਕੀਤੇ ਨੇ ਜਿਹੜੇ ਸਤਿਗੁਰੂ ਜ਼ਰੂਰੀ ਸਮਝਦੇ ਸਨ। ਹੁਣ ਆਪਾਂ ਜਿਹੜੀਆਂ ਚੌਥੀ ਅਤੇ ਪੰਜਵੀਂ ਇਸ ਬਾਣੀ ਦੀ ਜਿਹੜੀ ਪੌੜੀ ਵਿਚਾਰਨੀ ਹੈ ਉਹਦੇ ਪਹਿਲਾ ਸਵਾਲ ਹੈ, ਚਰਪਟ ਜੋਗੀ ਵੱਲੋਂ ਸਿੱਧ ਵੱਲੋਂ ਇਹ ਸਵਾਲ ਹੈ ਕਿ ਦੁਨੀਆਂ ਸਾਗਰ ਦੁੱਤਰ ਕਹੀ ਹੈ। ਇਹ ਜਿਹੜਾ ਸੰਸਾਰ ਹੈ ਇਹਨੂੰ ਨਾ ਤਰਿਆ ਜਾਣ ਵਾਲਾ ਸਾਗਰ ਸਮੁੰਦਰ ਕਿਹਾ ਜਾਂਦਾ ਹੈ, ਕਿਉਂ ਕਰ ਪਾਈਏ ਪਾਰੋ, ਕਿਵੇਂ ਪਾਰ ਹੋਈਏ ਫਿਰ ਜਦੋਂ ਇਹ ਨਾ ਤਰਿਆ ਜਾਣ ਵਾਲਾ ਬੜਾ ਔਖਾ, ਯਾਨੀ ਕਿ ਬੜਾ ਔਖਾ ਸਮੁੰਦਰ ਹੈ ਜਿਹਨੂੰ ਤਰਨਾ ਬਹੁਤ ਔਖਾ ਹੈ, ਯਾਨੀ ਕਿ ਇਸ ਦੁਨੀਆਂ ਦੀ ਘੁੰਮਣ ਘੇਰੀ 'ਚ ਫਸਿਆ ਬੰਦਾ ਨਿਕਲੇ ਕਿਵੇਂ, ਦੁਨੀਆਦਾਰੀ ਤੋਂ ਬਾਹਰ ਕਿਵੇਂ ਆਏ। ਇਹਦੇ 'ਚ ਜੋ ਪ੍ਰੋਬਲਮਾਂ ਨੇ, ਜੋ ਵਿਸ਼ੇ ਨੇ, ਵਿਕਾਰ ਨੇ, ਜੋ ਬੁਰਾਈਆਂ ਨੇ, ਜਿਸ ਵੀ ਚੱਕਰ ਵਿੱਚ ਬੰਦਾ ਪੈ ਗਿਆ ਉਹਦੇ ਤੋਂ ਆਪਣੇ ਆਪ ਨੂੰ ਬਚਾਏ ਕਿਵੇਂ, ਜੋ ਨੈਗੇਟਿਵਿਟੀ ਹੈ ਇਹ ਸੰਸਾਰ ਦਾ ਹਿੱਸਾ, ਉਹਦਾ ਕਰਕੇ ਇਹਨੂੰ ਸੰਸਾਰ ਨੂੰ ਸਮੁੰਦਰ ਕਿਹਾ ਗਿਆ। ਜਿਵੇਂ ਬਾਬਾ ਨਾਮਦੇਵ ਸਾਹਿਬ ਆਪਣੇ ਸ਼ਬਦ ਵਿੱਚ ਕਹਿੰਦੇ ਨੇ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਟ ਲੈ। ਵੈਸੇ ਤੇ ਬਾਣੀ 'ਚ ਨਾ ਸੰਸਾਰ ਨੂੰ ਦੁਨੀ ਸੁਹਾਵਾ ਬਾਗ, ਇਹ ਜੱਗ ਸੱਚੇ ਕੀ ਹੈ ਕੋਠੜੀ, ਬਲਿਹਾਰੀ ਕੁਦਰਤ ਵਸਿਆ, ਇਹ ਵੀ ਕਿਹਾ ਗਿਆ। ਪਰ ਜਿੱਥੇ ਨੈਗੇਟਿਵਿਟੀ ਦੀ ਗੱਲ ਆਈ ਉੱਥੇ ਕਿਹਾ ਬੜਾ ਔਖਾ ਸਾਗਰ ਹੈ, ਸਮੁੰਦਰ ਤਰਨ ਵਰਗੀ ਗੱਲ ਹੈ। ਉੱਥੇ ਮਹਾਰਾਜ ਇਹਨਾਂ ਨੂੰ ਜੱਗ ਕਾਜਲ ਕੀ ਕੋਠਰੀ, ਵੀ ਕਾਲਖ ਨਾਲ ਭਰਿਆ ਹੋਇਆ ਕੋਠਾ ਹੈ ਉੱਥੇ, ਕਿਉਂਕਿ ਜਿਹੜੇ ਐਂਗਲ ਤੋਂ ਗੱਲ ਹੋ ਰਹੀ ਹੈ ਉਹੋ ਜਿਹੀ ਤੁਲਨਾ ਹੀ ਮਹਾਰਾਜ ਦੇ ਰਹੇ ਨੇ। ਤੋ ਉੱਥੇ ਸਤਿਗੁਰੂ ਕਹਿੰਦੇ ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ, ਚਰਪਟ ਬੋਲੇ ਔਦੂ ਨਾਨਕ ਦੇਹ ਸੱਚਾ ਵਿਚਾਰ। ਚਰਪਟ ਆਖਦਾ ਔਦੂ ਮਤਲਬ ਵਿਰਕਤ। ਬੜੀ ਖਾਸ ਗੱਲ ਹੈ, ਗੁਰੂ ਨਾਨਕ ਮਹਾਰਾਜ ਯੋਗੀਆਂ ਨਾਲ ਜਿਸ ਵੇਲੇ ਚਰਚਾ ਕਰ ਰਹੇ ਸਨ ਤੇ ਉਹਨਾਂ ਦਾ ਜਿਹੜਾ ਲਿਬਾਸ ਸੀ ਉਹ ਗੇਰੂਏ ਰੰਗ ਦੇ ਕੱਪੜੇ ਉਹੋ ਜਿਹਾ ਹੀ ਸੀ ਜਿਹੋ ਜਿਹਾ ਯੋਗੀ ਪਹਿਣਦੇ ਸਨ। ਉਹਦੀ ਇੱਕ ਖਾਸ ਵਜ੍ਹਾ ਇਹ ਹੈ ਵੀ ਗ੍ਰਿਸਤੀ ਬੰਦੇ ਨਾਲ ਜਿਹੜਾ ਆਮ ਕਾਰ ਵਿਹਾਰ ਕਰਨ ਵਾਲਾ ਆਮ ਨਾਰਮਲ ਤਰੀਕੇ ਨਾਲ ਜੀਵਨ ਜਿਉਣ ਵਾਲਾ ਉਹਦੇ ਨਾਲ ਯੋਗੀ ਕੋਈ ਧਰਮ ਦੀ ਚਰਚਾ ਨਹੀਂ ਸਨ ਕਰਦੇ ਖਾਸ ਸਿੱਧ। ਉਹ ਕਹਿੰਦੇ ਸਨ ਜਿਸ ਬੰਦੇ ਦੀ ਪ੍ਰੈਕਟਿਸ ਹੀ ਕੋਈ ਨਹੀਂ, ਜਿਸ ਬੰਦੇ ਦਾ ਕੋਈ ਤਿਆਗ ਦਾ ਕੋਈ ਰਸਤਾ ਹੀ ਨਹੀਂ, ਇਹ ਬੰਦੇ ਨਾਲ ਅਸੀਂ ਘੰਟਿਆਂ ਬੱਧੀ ਵੀ ਸਿਰ ਖਪਾਈ ਕਰੀਏ ਨੇ ਕਿਸੇ, ਜਦੋਂ ਇਹ ਪਹਿਲੀ ਸ਼ਰਤ ਹੀ ਹੈ ਵੀ ਸਭ ਕੁਝ ਛੱਡ ਕੇ ਇੱਧਰ ਆ ਫਿਰ ਤੈਨੂੰ ਗਿਆਨ ਦੀ ਗੱਲ ਸਮਝ ਆਏਗੀ। ਜੇ ਤੇਰੇ 'ਚ ਇੱਛਾ ਹੈ ਪਹਿਲਾਂ ਇੱਛਾ ਤੇ ਜਤਾ ਤੂੰ ਵੀ ਮੇਰੇ 'ਚ ਇੱਛਾ ਹੈ, ਤੇ ਇੱਛਾ ਦਾ ਪਹਿਲਾ ਪ੍ਰਮਾਣ ਇਹ ਹੈ ਵੀ ਤੂੰ ਛੱਡਣ ਲਈ ਰਾਜ਼ੀ ਹੋ, ਫਿਰ ਤੇਰੇ ਨਾਲ ਗਿਆਨ ਸੰਵਾਦ ਹੋ ਸਕਦਾ, ਫਿਰ ਤੈਨੂੰ ਅਗਲੀ ਗੱਲ ਅਸੀਂ ਦੱਸ ਸਕਦੇ ਹਾਂ। ਪਰ ਇਹ ਤਾਂ ਛੱਡਣ ਲਈ ਰਾਜ਼ੀ ਨਹੀਂ ਜਦੋਂ, ਤਾਂ ਇਹਦੇ ਨਾਲ ਚਰਚਾ ਦਾ ਕੀ ਮਤਲਬ ਨਿਕਲਦਾ? ਇਹ ਸਾਡਾ ਸਮਾਂ ਖਰਾਬ ਕਰੇਗਾ, ਉਲਟਾ ਇਸ ਬੰਦੇ ਦੀ ਜਿਹੜਾ ਮੋਹ ਮਾਇਆ ਦੀਆਂ ਗੱਲਾਂ ਨੇ ਉਹ ਸੁਣ ਸੁਣ ਕੇ ਸਾਡੀ ਸੁਰਤ ਨੀਵੀਂ ਹੋ ਜਾਏਗੀ। ਇਹ ਉਹਨਾਂ ਦੇ ਖਿਆਲ ਸਨ, ਇਸ ਕਰਕੇ ਗ੍ਰਿਸਤੀ ਨਾਲ ਉਹ ਧਰਮ ਚਰਚਾ ਨਹੀਂ ਸਨ ਕਰਦੇ। ਤੋ ਉੱਥੇ ਗੁਰੂ ਨਾਨਕ ਮਹਾਰਾਜ ਨੇ ਜੋਗੀਆਂ ਵਰਗੇ ਹੀ ਕੱਪੜੇ ਪਹਿਨ ਕੇ ਉਹਨਾਂ ਦੇ ਨਾਲ ਇਹ ਸੰਵਾਦ ਰਚਾਇਆ। ਸਾਰੀ ਗੱਲ ਉਸੇ ਤਰੀਕੇ ਨਾਲ ਹੀ ਕੀਤੀ ਜਿਹੜੀ ਉਹਨਾਂ ਨੂੰ ਪਸੰਦ ਹੈ। ਤੋ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਨੇ, ਹੇ ਵਿਰਕਤ ਸਾਧੂ ਨਾਨਕ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ। ਵੀ ਇਹਦੇ ਬਾਰੇ ਕੋਈ ਆਪਣਾ ਸਹੀ ਵਿਚਾਰ ਦੱਸੋ ਵੀ ਕਿਵੇਂ ਪਾਰ ਹੋਇਆ ਜਾ ਸਕਦਾ ਸੰਸਾਰ ਭਵਜਲ ਤੋਂ। ਹੁਣ ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਦਾ ਉੱਤਰ ਸ਼ੁਰੂ ਹੋ ਜਾਂਦਾ ਹੈ, ਅੰਸਰ ਸ਼ੁਰੂ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਆਪੇ ਆਖੈ ਆਪੇ ਸਮਝੈ ਤੇ ਸਿਖਿਆ ਉੱਤਰ ਦੀਜੈ। ਮਹਾਰਾਜ ਕਹਿੰਦੇ ਨੇ, ਹੇ ਭਾਈ, ਬੰਦਾ ਆਪੇ ਹੀ ਕੁਝ ਕਹੇ ਤੇ ਉਹਨੂੰ ਜੋ ਕਹਿ ਰਿਹਾ ਉਹਨੂੰ ਸਮਝ ਵੀ ਰਿਹਾ ਹੋਵੇ ਉਹਨੂੰ ਉੱਤਰ ਦੀ ਵੈਸੇ ਤਾਂ ਲੋੜ ਨਹੀਂ ਹੁੰਦੀ। ਦੇਖੋ ਇਹ ਬੜੀ ਵੱਡੀ ਗੁੰਝਲ ਹੈ। ਜਿਹੜੀ ਗੱਲ ਮੈਂ ਜਾਣਦਾ ਹਾਂ ਮੈਂ ਫਿਰ ਵੀ ਪੁੱਛ ਰਿਹਾ, ਇਹਦਾ ਮਤਲਬ ਹੈ ਜਾਂ ਤਾਂ ਮੈਨੂੰ ਉਸ ਗੱਲ 'ਤੇ ਡਾਊਟ ਹੈ, ਅਤੇ ਜਾਂ ਮੈਂ ਅਗਲੇ ਬੰਦੇ ਦਾ ਜਿਹਨੂੰ ਮੈਂ ਕੁਐਸਚਨ ਕਰ ਰਿਹਾ ਉਹਦਾ ਟੈਸਟ ਲੈਣਾ ਚਾਹੁੰਦਾ ਵੀ ਉਹ ਕਿੰਨਾ ਕੁ ਗਿਆਨੀ ਹੈ, ਕਿੰਨਾ ਕੁ ਜਾਣਕਾਰ ਹੈ। ਆਮ ਤੌਰ 'ਤੇ ਜਿਹੜਾ ਗਿਆਨ ਹੈ ਨਾ, ਗਿਆਨ ਉਹ ਇੱਥੇ ਹੀ ਸਾਡੇ ਜੇਤਾਰ ਦੇ ਫੈਸਲਿਆਂ ਨੂੰ ਨਿਸ਼ਚਿਤ ਕਰਨਾ ਸ਼ੁਰੂ ਕਰ ਦਿੰਦਾ। ਉਹਨੂੰ ਜੀਣਾ ਮਕਸਦ ਨਹੀਂ, ਉਹਨੂੰ ਵੰਡਣਾ ਮਕਸਦ ਨਹੀਂ, ਉਹਨੂੰ ਟੈਸਟ ਕਰਨਾ ਮਕਸਦ ਹੈ ਕਿਤੇ ਇਹਨੂੰ ਮੇਰੇ ਨਾਲੋਂ ਵੱਧ ਪਤਾ ਹੈ ਕਿ ਘੱਟ ਪਤਾ ਹੈ। ਇਹ ਜਿਹੜੀ ਚੀਜ਼ ਹੈ, ਆਮ ਤੌਰ 'ਤੇ ਸਾਡੇ ਉਸਤਾਦ ਕਹਿੰਦੇ ਸਨ ਤਿੰਨ ਤਰ੍ਹਾਂ ਦੇ ਬੰਦੇ ਹੀ ਤੁਹਾਨੂੰ ਸਵਾਲ ਕਰਨਗੇ ਕਿਸੇ ਵੀ ਫੀਲਡ ਵਿੱਚ ਤੁਸੀਂ ਚਲੇ ਜਾਓ। ਇੱਕ ਉਹ ਜੋ ਜਾਣਨਾ ਚਾਹੁੰਦਾ ਹੈ, ਇੱਕ ਉਹ ਜੋ ਦੱਸਣਾ ਚਾਹੁੰਦਾ ਹੈ, ਤੀਜਾ ਉਹ ਜੋ ਲੜਨਾ ਚਾਹੁੰਦਾ ਹੈ। ਪਹਿਲਾਂ ਉਹ ਜਿਹੜਾ ਤੁਹਾਨੂੰ ਜਿਹੜਾ ਜਾਣਨਾ ਚਾਹੁੰਦਾ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਆਪਾਂ ਕੋਈ ਗੱਲ ਕਰੀਏ। ਹੁਣ ਉੱਥੇ ਜਿਹੜਾ ਉਹ ਬੜੀ ਬੈਲੈਂਸ ਚੱਲਦੀ ਹੈ ਗੱਲ, ਵੀ ਜਿੰਨੀ ਉਹਨੂੰ ਪਤਾ ਉਹਨੇ ਦੱਸਦੇ ਜਾਣਾ, ਜਿੰਨੀ ਦੂਜੇ ਨੂੰ ਪਤਾ ਉਹਨੇ ਦੱਸਦੇ ਜਾਣਾ, ਦੋਵਾਂ ਦਾ ਇੱਕ ਬੈਲੈਂਸ ਬਣ ਕੇ ਗੱਲ ਜਿਹੜੀ ਹੈ ਉਹਦਾ ਰਿਜ਼ਲਟ ਨਿਕਲਦਾ ਜਾਂਦਾ, ਸਮਝ ਦੋਵਾਂ ਦੀ ਤਿੱਖੀ ਹੁੰਦੀ ਜਾਂਦੀ ਹੈ। ਦੂਜਾ ਉਹ ਜਿਹੜਾ ਦੱਸਣ ਲਈ ਗੱਲ ਸਵਾਲ ਤੋਂ ਸ਼ੁਰੂ ਕਰਦਾ, ਯਾਨੀ ਕਿ ਅਗਲੇ ਨੂੰ ਇਹ ਨਾ ਲੱਗੇ ਵੀ ਮੈਂ ਇਹਨੂੰ ਦੱਸਣਾ ਚਾਹੁੰਦਾ ਅਤੇ ਸਵਾਲ ਤੋਂ ਗੱਲ ਪਤਾ ਹੈ। ਤੀਸਰਾ ਉਹ ਜਿਹੜਾ ਸਵਾਲ ਪੁੱਛੇਗਾ ਹੀ ਉਹਨੂੰ ਹੁੰਦਾ ਵੀ ਇਹ ਮੇਰੇ ਤੋਂ ਉਲਟ ਜਵਾਬ ਦਾ ਹੈ ਅਤੇ ਸਾਡੀ ਇਸ ਜਗ੍ਹਾ ਦੇ ਉੱਤੇ ਆਪਸ ਵਿੱਚ ਵਿਗੜ ਜਾਏ। ਤਿੰਨ ਤਰ੍ਹਾਂ ਦੇ ਆਮ ਸਧਾਰਨ ਲੋਕ, ਜਿਹੜਾ ਤੁਸੀਂ ਦੇਖਿਆ ਹੋਏਗਾ ਸਾਡੇ 'ਚ ਵੀ ਇਹ ਚੀਜ਼ਾਂ ਚੱਲੀਆਂ ਬਹੁਤ, ਅਜੇ ਵੀ ਚੱਲਦੀਆਂ ਨੇ। ਚਾਰ ਬੰਦੇ ਇੱਧਰ ਮਾਈਕ ਲੈ ਕੇ ਬੈਠਣਗੇ, ਚਾਰ ਇੱਧਰ ਵੀ, ਅਸੀਂ ਜੀ ਚਰਚਾ ਕਰ ਰਹੇ ਹਾਂ। ਇੱਕ ਵੀ ਐਸੀ ਚਰਚਾ ਵਿਖਾਓ ਜਿਹਦੇ ਵਿੱਚੋਂ ਕੋਈ ਪੋਜ਼ਿਟਿਵ ਰਿਜ਼ਲਟ ਜਾਂ ਕੋਈ ਸਾਂਝਾ ਫੈਸਲਾ ਨਿਕਲ ਆਇਆ ਹੋਏ। ਕਾਰਨ, ਉੱਥੇ ਗਿਆਨ ਦੀ ਕਸਰਤ ਹੋ ਰਹੀ ਹੈ, ਕੋਈ ਕਿਸੇ ਨੂੰ ਸਮਝਾ ਨਹੀਂ। ਜਦੋਂ ਉਹ ਗੱਲ ਵੰਡੀ ਹੋਈ ਹੈ ਆਪਸ ਵਿੱਚ, ਤੁਸੀਂ ਕਿਵੇਂ ਉਹਨੂੰ, ਕਿਸੇ ਕੌਣ ਤੁਹਾਡਾ ਮੰਨੇਗਾ ਦੋਵਾਂ ਵਿੱਚੋਂ ਵੀ ਹਾਂ ਤੁਹਾਡੀ ਆਹ ਗੱਲ ਸਹੀ ਹੈ? ਸਹੀ ਹੋਣ ਦੇ ਬਾਵਜੂਦ ਵੀ ਦੋਵਾਂ 'ਚੋਂ ਕੋਈ ਨਹੀਂ ਕਹੇਗਾ ਵੀ ਹਾਂ ਤੁਹਾਡੀ ਆਹ ਇੰਨੀ ਕੁ ਗੱਲ 'ਤੇ ਸਹੀ ਹੈ। ਉਹਨਾਂ ਨੂੰ ਪਤਾ ਹੈ ਇੱਥੇ ਮਸਲਾ ਜਿੱਤ ਹਾਰਦਾ ਹੈ, ਇੱਥੇ ਕੋਈ ਵੰਡਣ ਲੈਣ ਦਾ ਮਸਲਾ ਥੋੜ੍ਹੀ ਹੈ ਵੀ ਮੈਂ ਕੁਝ ਦੇ ਦਿਆਂ ਮੈਂ ਤੁਹਾਡੋਂ ਕੁਝ ਲੈ ਲਵਾਂ। ਹਜ਼ਾਰਾਂ ਸਾਲ ਵੀ ਇਹੋ ਜਿਹੀ ਡਿਬੇਟ ਹੁੰਦੀ ਰਹੇਗੀ ਨਾ, ਉਹ 'ਚੋਂ ਕੱਖ ਨਹੀਂ ਨਿਕਲੇਗਾ, ਕੱਖ ਵੀ ਨਹੀਂ। ਇਹਨੂੰ ਤੁਸੀਂ ਵੇਖਣਾ ਕਦੇ ਜਿਹੜੇ ਇਸਲਾਮ ਦੇ ਨਾਲ ਸੰਬੰਧਿਤ ਨੇ, ਖਾਸ ਤੌਰ 'ਤੇ ਵੱਖਰੇ ਵੱਖਰੇ ਉਹਨਾਂ ਦੇ ਪੀਰਾਂ ਦੇ ਜਾਂ ਵੱਖਰੇ ਵੱਖਰੇ ਉਹਨਾਂ ਦੀਆਂ ਸੰਪਰਦਾਵਾਂ ਦੇ ਜਿਹੜੇ ਆਗੂ ਨੇ, ਉਹ ਆਪਸ 'ਚ ਉਹਨਾਂ ਨੂੰ ਕਦੇ ਚਰਚਾ ਕਰਦਿਆਂ ਵੇਖੋ, ਉਹ ਗਾਲਾਂ ਗਾਲਾਂ ਤੱਕ ਚਲੇ ਜਾਂਦੇ ਇੱਕ ਦੂਜੇ ਦੇ ਸਾਹਮਣੇ ਮਾਈਕ 'ਤੇ ਬੈਠੇ, ਐਡੇ ਐਡੇ ਢੇਰ ਉਹਨਾਂ ਕਿਤਾਬਾਂ ਦੇ ਲਾਏ ਹੁੰਦੇ, ਉਹਨੂੰ ਕਹਿੰਦੇ ਮੁਨਾਜ਼ਰਾ ਕਰਨਾ। ਤੁਸੀਂ ਉਹਨਾਂ ਦੀ ਚਰਚਾ ਵੇਖੋ, ਉਹ ਦੂਜੇ ਦੀ ਕਿਤਾਬ ਚੁੱਕਦੇ ਨੇ ਜਿਹੜੀ ਸਾਹਮਣੀ ਸੰਪਰਦਾ ਵਾਲੇ ਨੇ ਲਿਖੀ ਹੈ, ਉਹ ਕਹਿੰਦੇ ਆਹ ਵੇਖੋ ਕੁਰਾਨ ਦੇ ਇਸ ਕਲਮੇ ਦੇ ਉੱਤੇ ਆਹ ਸ਼ਬਦ ਪਾਇਆ, ਤੁਸੀਂ ਇਹਦਾ ਆਹ ਮਤਲਬ ਨਹੀਂ ਨਿਕਲਦਾ, ਉਹਨੂੰ ਰੱਖ ਕੇ ਫਿਰ ਉਹ ਆਪਣੀ ਚੁੱਕਦੇ ਨੇ। ਉੱਧਰ ਵੀ ਇਹੋ ਹੀ ਪੁਆੜ ਹੈ, ਇੱਧਰ ਵੀ ਇਹੋ ਪੁਆੜ ਹੈ, ਉਹ ਨਿਬੜਦੇ ਹੀ ਕਦੇ ਨੇ ਕੋਈ ਕਿਸੇ ਨਾਲ। ਉਹਨੂੰ ਮੁਨਾਜ਼ਰਾ ਕਹਿੰਦੇ ਨੇ, ਉਹ ਇੰਨੀਆਂ ਖਤਰਨਾਕ ਡਿਬੇਟਾਂ ਨੇ, ਉਹ ਇੱਕ ਦੂਜੇ ਨੂੰ ਨੇੜੇ ਲਿਆਉਣ ਦੀ ਜਾਂ ਕੁਝ ਕੱਢਣ ਪਾਉਣ ਦੀ ਬਜਾਏ ਉਹਦੇ ਵਿੱਚ ਹੋਰ ਵੱਡੀ ਖਾਈ ਪੈਦਾ ਕਰ ਦਿੰਦੀਆਂ ਨੇ। ਮੋਟੀ ਜਿਹੀ ਗੱਲ ਵੇਖੀਏ, ਆਪਾਂ ਘਰ 'ਚ ਕੀ ਇਸ ਤਰ੍ਹਾਂ ਡਿਬੇਟ ਕਰਦੇ ਹਾਂ? ਸਿੰਪਲ ਜਿਹੀ ਗੱਲ ਹੈ, ਘਰ 'ਚ ਕੋਈ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਸਾਡਾ ਸਟਾਈਲ ਇਸ ਤਰ੍ਹਾਂ ਦਾ ਹੁੰਦਾ ਵੀ ਅਸੀਂ ਇੱਕ ਦੂਜੇ ਨੂੰ ਵਿਰੋਧੀ ਮੰਨ ਕੇ ਗੱਲ ਕਰਦੇ ਹਾਂ? ਨਹੀਂ, ਉੱਥੇ ਸਾਡਾ ਹੁੰਦਾ ਵੀ ਮੈਂ ਇਹਨੂੰ ਦੱਸ ਦਿਆਂ ਜਾਂ ਉਹਦੀ ਸੁਣ ਲਵਾਂ, ਇਸ ਤਰ੍ਹਾਂ ਹੀ ਚੱਲ ਰਿਹਾ ਨਾ ਸਾਰਾ ਸਿਸਟਮ। ਪਰ ਜਦੋਂ ਧਰਮ ਦੇ ਖੇਤਰ ਵਿੱਚ ਅਸੀਂ ਆਉਂਦੇ ਹਾਂ, ਉੱਥੇ ਅਸੀਂ ਨਾਰਮਲ ਢੰਗ ਨਾਲ ਰਿਐਕਟ ਨਹੀਂ ਕਰਦੇ। ਜਦੋਂ ਅਸੀਂ ਸਮਾਜ ਦੇ ਖੇਤਰ ਵਿੱਚ ਆਉਂਦੇ ਹਾਂ, ਉੱਥੇ ਅਸੀਂ ਨੋਰਮਲ ਢੰਗ ਨਾਲ ਵਿਹਾਰ ਨਹੀਂ ਕਰਦੇ। ਉੱਥੇ ਅਸੀਂ ਜੇਤਾਰ ਦੇ ਚੱਕਰ ਵਿੱਚ ਹੁੰਦੇ ਹਾਂ। ਗੁਰੂ ਨਾਨਕ ਮਹਾਰਾਜ ਦੀ ਤੁਸੀਂ ਸਾਰੀ ਸਿੱਧ ਗੋਸ਼ਟ ਪੜ੍ਹ ਕੇ ਵੇਖੋ, ਬੜੇ ਸਹਿਜ ਨਾਲ। ਔਰ ਕੋਈ ਸਧਾਰਨ ਬੰਦੇ ਨਹੀਂ ਸਰ, ਮੈਂ ਇਹ ਵੀ ਕਹਿ ਦਿਆਂ, ਜਿਹੜੇ ਜਿਹਨਾਂ ਬੰਦਿਆਂ ਨਾਲ ਇਹ ਸਵਾਲ ਜਵਾਬ ਹੋ ਰਹੇ ਨੇ, ਇਹੋ ਜਿਹੇ ਸਵਾਲ ਕੋਈ ਸਧਾਰਨ ਬੰਦਾ ਨਹੀਂ ਕਰਦਾ। ਮੈਣ ਕੇ ਦੰਤ ਕਿਉਂ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਹੇ ਵਹਿ ਕਾ ਘਰ ਮੰਦਰ ਅਗਨ ਪਿਰਾਹਨ, ਕਵਨ ਗੁਫਾ ਜਿਤ ਰਹੇ ਅਵਾਹਨ। ਬੜੀ ਮਹਿੰਗੀ ਗੱਲ ਹੈ, ਆਮ ਬੰਦੇ ਦੀ ਬੁੱਧ ਵਿੱਚ ਇਹ ਚੀਜ਼ ਨਹੀਂ ਹੁੰਦੀ। ਹਉਮੈ ਕਿਵੇਂ ਮੁੱਕ ਜਾਏ, ਮੋਹ ਤੋਂ ਬੰਦਾ ਕਿਵੇਂ ਉੱਪਰ ਉੱਠ ਜਾਏ, ਸਾਰੇ ਜੀਵਨ ਦੀ ਫਿਲੋਸਫੀ ਇੱਥੇ ਖੜੀ ਹੈ। ਸਾਰੇ ਧਰਮ ਦੀਆਂ ਮੁੱਢਲੀਆਂ ਗੱਲਾਂ ਹੀ ਇੱਥੋਂ ਸ਼ੁਰੂ ਹੁੰਦੀਆਂ ਨੇ, ਔਰ ਬੰਦੇ ਉਹ ਸਵਾਲ ਕਰ ਰਹੇ ਨੇ। ਉਹਨਾਂ ਕੋਈ ਸਵਾਲ ਨਹੀਂ ਕੀਤਾ, ਮੁੰਦਰਾਂ ਪਾ ਲਈਏ ਫਿਰ ਕੇ ਰਹਿਣ ਦਈਏ, ਕੱਪੜੇ ਕਿਹੋ ਜਿਹੇ ਹੋਣ, ਤੁਸੀਂ ਸਾਡੇ ਕੱਪੜਿਆਂ 'ਤੇ ਇਸ ਤਰ੍ਹਾਂ ਕਿਉਂ ਕਰਦੇ ਹੋ, ਤੁਸੀਂ ਸਾਨੂੰ ਇਹ ਕਿਉਂ ਕਹਿੰਦੇ ਹੋ ਮੁੰਦਰਾਂ ਨਹੀਂ ਪਾਉਣੀਆਂ, ਸਵਾਹ। ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ, ਸਾਰੀ ਗੱਲ ਉਹਨਾਂ ਫਿਲੋਸਫੀ ਦੇ ਬੇਸ 'ਤੇ ਕੀਤੀ। ਗੁਰੂ ਨਾਨਕ ਸਾਹਿਬ ਨਾਲ ਸਾਰੀ ਗੱਲ ਉਹਨਾਂ ਇਹ ਨਹੀਂ ਕਿਹਾ ਵੀ ਤੁਸੀਂ, ਉਹਨਾਂ ਨੇ ਬੇਸਿਕ ਚੀਜ਼ਾਂ ਦੇ ਉੱਤੇ ਜਿਹੜੀ ਹੈ ਨਾ, ਜਿਹੜੀ ਫਿਲੋਸਫੀ ਦੀਆਂ ਮੁੱਢਲੀਆਂ ਚੀਜ਼ਾਂ ਨੇ, ਜਿਹੜੀ ਉਹਦੀ ਅਸਲ ਰੂਹ ਹੈ ਯੋਗ ਦੀ, ਉਹਦੇ ਤੋਂ ਉਹਨਾਂ ਨੇ ਚਰਚਾ ਸ਼ੁਰੂ ਕੀਤੀ। ਹੁਣ ਸਾਡੀ ਚਰਚਾ ਕੀ ਹੋਏਗੀ? ਅਸੀਂ ਮੱਥਾ ਟੇਕਣ 'ਤੇ ਡਿਬੇਟ ਕਰਾਂਗੇ ਵੀ ਇਹਦੇ 'ਚ ਮੇਰੀ ਕੀ ਪ੍ਰੋਬਲਮ ਹੈ, ਕੋਈ ਕਿਵੇਂ ਟੇਕਦਾ, ਇਹ ਉਹਦਾ ਅਤੇ ਗੁਰੂ ਦਾ ਆਪਸੀ ਰਿਲੇਸ਼ਨ ਹੈ। ਤੁਸੀਂ ਵੇਖੋ ਨਾ, ਸਾਡੀਆਂ ਮੁਸ਼ਕਲਾਂ ਹੀ ਇੱਥੋਂ ਵੱਧ ਜਾਂਦੀਆਂ ਨੇ। ਅਸੀਂ ਬਾਹਰੀ ਚੀਜ਼ਾਂ 'ਤੇ ਇੰਨੀ ਡਿਬੇਟ ਕਰ ਲਈ ਵੀ ਉਹ ਆਪਣੀ ਆਪਣੀ ਜਗ੍ਹਾ ਦੇ ਉੱਤੇ ਨਾ ਐਵੇਂ ਔਰਗੇਨਾਈਜ਼ ਹੋ ਗਈਆਂ। ਅਸਲ ਚੀਜ਼ ਵੱਲ ਅਸੀਂ ਜਦੋਂ ਜੇ ਪਰਤ ਆਉਂਦੇ ਤਾਂ ਇਹਨਾਂ ਚੀਜ਼ਾਂ ਦੀ ਪਕੜ ਛੁੱਟ ਜਾਣੀ ਸੀ ਹੌਲੀ ਹੌਲੀ। ਹੁਣ ਉੱਥੇ ਗੁਰੂ ਮਹਾਰਾਜ ਜੀ ਇਹਦਾ ਉੱਤਰ ਦਿੰਦੇ, ਕਹਿੰਦੇ ਆਪੇ ਅੱਖ ਹੈ ਆਪੇ ਸਮਝ ਹੈ ਤਿਸ ਕਿਉਂ ਉੱਤਰ ਦੀਜੈ। ਜਿਹੜਾ ਬੰਦਾ ਗੱਲ ਸਮਝ ਵੀ ਰਿਹਾ ਹੋਵੇ ਅਤੇ ਖੁਦ ਹੀ ਉਹ ਉਸੇ ਗੱਲ ਨੂੰ ਸਵਾਲ ਰੂਪ ਵਿੱਚ ਕਹਿ ਰਿਹਾ, ਉਹਨੂੰ ਉੱਤਰ ਦੇਣਾ ਬਣਦਾ ਤਾਂ ਨਹੀਂ, ਕਿਉਂਕਿ ਉਹਦੇ ਉੱਤੇ ਗੱਲ ਕਰਨ ਦਾ ਐਵੇਂ ਸਮਾਂ ਖਰਾਬ ਕਰਨ ਦਾ ਮਸਲਾ ਹੈ। ਪਰ ਫਿਰ ਵੀ ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਵੈਸਨ ਦੀਜੈ। ਹੁਣ ਇਹ ਜਿਹੜੀ ਗੱਲ ਹੈ ਇਹਦੇ ਵਿੱਚੋਂ ਇਵੇਂ ਪ੍ਰਤੀਤ ਹੁੰਦਾ, ਮਹਾਰਾਜ ਕਹਿੰਦੇ ਨੇ ਭਾਈ ਵੈਸਨ, ਵੈਸਨ ਸ਼ਬਦ ਹੈ ਇੱਥੇ, ਸੰਸਕ੍ਰਿਤ ਦਾ ਸ਼ਬਦ ਹੈ ਵੈਸਨ, ਉਹਦਾ ਮਤਲਬ ਹੈ ਸਲਾਹ ਦੇਣੀ। ਵੀ ਇਹੋ ਜਿਹੇ ਬੰਦੇ ਨੂੰ ਸਲਾਹ ਤਾਂ ਕੋਈ ਨਹੀਂ ਦਿੱਤੀ ਜਾ ਸਕਦੀ, ਪਰ ਹਾਂ ਇੰਨਾ ਹੀ ਕਿਹਾ ਜਾ ਸਕਦਾ ਭਾਈ ਸੱਚ ਕਹੋ, ਸੱਚ ਨਾਲ ਜੁੜੋ ਅਤੇ ਜਗਤ ਧਰ ਲਓ। ਬਾਕੀ ਤੁਸੀਂ ਤਕਨੀਕ ਪੁੱਛੀ ਹੈ, ਉਹ ਕੀ ਹੈ? ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਕਮਲ ਫੁੱਲ ਉੱਗਦਾ। ਹੁਣ ਉਹ ਜਿੰਨੀ ਖੁਰਾਕ ਲੈਂਦਾ ਚਿੱਕੜ 'ਚੋਂ ਲੈਂਦਾ, ਗਾਰੇ 'ਚੋਂ, ਪਰ ਉਹ ਜਿਹੜਾ ਕਮਲ ਫੁੱਲ ਹੈ ਪਾਣੀ ਦੀ ਸਤ੍ਹਾ ਤੋਂ ਬਹੁਤ ਉੱਚਾ ਹੁੰਦਾ, ਯਾਨੀ ਕਿ ਉਹਦੀਆਂ ਪੰਖੜੀਆਂ ਜਿਹੜੀਆਂ ਨੇ ਉਹ ਚਿੱਕੜ 'ਚੋਂ ਖੁਰਾਕ ਲੈ ਕੇ ਵੀ ਉਹਦੀਆਂ ਪੰਖੜੀਆਂ ਚਿੱਕੜ ਵਿੱਚ ਲਿਬੜੀਆਂ ਹੋਈਆਂ ਨਹੀਂ ਹੁੰਦੀਆਂ। ਜਗਤ ਦਾ ਖਾਣਾ ਸਰੀਰ 'ਤੇ ਪਹਿਨਣਾ, ਸੰਸਾਰ ਦੀਆਂ ਸਹੂਲਤਾਂ ਨੂੰ ਮੰਨਣਾ, ਇਹ ਸਾਰਾ ਕੁਝ ਸਾਡੀ ਖੁਰਾਕ ਹੈ, ਪਰ ਆਪਣੀ ਸੁਰਤੋਂ ਇਹਦੇ ਵਿੱਚ ਮੈਲਿਆ ਨਹੀਂ ਹੋਣ ਦੇਣਾ, ਸੁਰਤ ਨੂੰ ਮੈਲਿਆ ਨਹੀਂ ਹੋਣ ਦੇਣਾ। ਇਹ ਤਰੀਕਾ ਗੁਰੂ ਪਾਤਸ਼ਾਹ ਨੇ ਜਿਹੜਾ ਦੱਸਿਆ ਵੀ ਜੈਸੇ ਜਲ ਮੈਂ ਕਮਲ ਨਿਰਾਲਮ, ਦੂਜਾ ਕਿਹਾ ਮੁਰਗਾਈ ਨੈ ਸਾਣੇ, ਮੁਰਗਾ ਵੀ ਇੱਕ ਪੰਛੀ ਜਿਹੜਾ ਪਾਣੀ 'ਤੇ ਤਰਦਾ ਹੈ, ਔਰ ਉਹਨੂੰ ਕੁਦਰਤ ਨੇ ਵੇਖੋ ਇਹ ਹੁਨਰ ਦਿੱਤਾ, ਉਹ ਆਪਣੇ ਪੰਖ ਆਪਣੀ ਬੋਡੀ ਦੇ ਨਾਲ ਜੋੜ ਕੇ ਬਾਹਰੋਂ ਉਹਦੇ ਖੰਭ ਭੇਜ ਜਾਂਦੇ ਨੇ, ਅੰਦਰੋਂ ਨਹੀਂ ਭੇਜਦੇ। ਇਸ ਕਰਕੇ ਜਦੋਂ ਉਹਨੂੰ ਉੱਡਣਾ ਪਵੇ ਉਹ ਪੰਛੀ ਖੁੱਲ੍ਹੇ ਅਸਮਾਨ 'ਚ ਉੱਡ ਵੀ ਲੈਂਦਾ, ਪਾਣੀ 'ਤੇ ਤਰਦਾ ਤਰਦਾ ਹੀ ਉੱਡ ਜਾਂਦਾ। ਮਹਾਰਾਜ ਕਹਿੰਦੇ ਉਹ ਵੇਖੋ, ਪਾਣੀ 'ਤੇ ਤਰਨ ਵਾਲਾ ਪੰਛੀ ਖੁੱਲ੍ਹੇ ਅਸਮਾਨ ਵਿੱਚ ਵੀ ਉੱਡ ਰਿਹਾ, ਉਹਦੇ ਕੋਲ ਤਕਨੀਕ ਹੈ, ਉਹਨੂੰ ਕੁਦਰਤ ਨੇ ਹੁਨਰ ਦਿੱਤਾ ਹੈ। ਇਹ ਦੋ ਉਦਾਹਰਣਾਂ ਦੇ ਕੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ। ਵੀ ਤੁਹਾਡਾ ਤਰਨਾ ਜਿਹੜਾ ਉਹ ਇਕੱਲਾ ਸਰੀਰਕ ਤੌਰ 'ਤੇ ਕੁਝ ਭੇਖ, ਸਰੀਰਕ ਤੌਰ 'ਤੇ ਕੁਝ ਕਿਰਿਆਵਾਂ ਸਾਧਨ ਨਾਲ ਨਹੀਂ, ਤੁਹਾਡੀ ਸੁਰਤ ਵਿੱਚ ਸ਼ਬਦ ਦਾ ਹੋਣਾ ਇਸ ਗੱਲ ਦਾ ਸੰਕੇਤ ਹੈ ਵੀ ਤੁਸੀਂ ਮੋਹ ਤੋਂ ਉੱਪਰ ਉੱਠ ਸਕਦੇ ਹੋ, ਤੁਸੀਂ ਈਰਖਾ ਦਵੈਤ ਤੋਂ ਉੱਪਰ ਉੱਠ ਸਕਦੇ ਹੋ, ਤੁਸੀਂ ਹੰਕਾਰ ਤੋਂ ਉੱਪਰ ਉੱਠ ਸਕਦੇ ਹੋ, ਤੁਹਾਡੀ ਸੁਰਤ 'ਤੇ ਡਿਪੈਂਡ ਕਰਦਾ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਦਾ, ਉਹ ਕਹਿੰਦੇ ਨੇ ਇਹ ਦੋਏ ਲੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਹੁਣ ਇਹ ਇਹ ਜਿਹੜੇ ਜੋ ਅਸੀਂ ਜਿਹੜੀ ਜਿਹੜੀ ਵਿਆਖਿਆ ਜਿਹਦੇ ਵਿੱਚ ਅਸੀਂ ਪਏ, ਉਹ ਅਸੀਂ ਕਹਾਣੀ ਕਹਾਣੀ ਨਾਲ ਸਲੋਕ ਜੋੜ ਲਓ, ਸੌਖਾ ਜਿਹਾ ਕੰਮ ਹੈ, ਉਹ ਇੱਕ ਇੰਟਰਟੇਨਮੈਂਟ ਦਾ ਸਾਧਨ ਤਾਂ ਹੋ ਸਕਦਾ, ਪਰ ਉਹਦੇ 'ਚ ਸਮਝਣ ਸਮਝਾਉਣ ਦਾ ਕੋਈ ਮਸਲਾ ਨਹੀਂ ਵੀ ਜੀਵਨ 'ਚੋਂ ਉਹਨੂੰ ਜੀਵਨ ਵਾਸਤੇ ਉਹਦੇ 'ਚੋਂ ਲੱਭਦਾ ਕੀ ਹੈ। ਵੀ ਫਰੀਦ ਸਾਹਿਬ ਬੜੀ ਬਜ਼ੁਰਗ ਅਵਸਥਾ ਵਿੱਚ ਨੇ, ਪੰਛੀ ਉਹਨਾਂ ਦਾ ਮਾਸ ਖਾ ਰਹੇ ਨੇ, ਜਿਵੇਂ ਕਿ ਪੰਛੀਆਂ ਦਾ ਕਾਵਾਂ ਦਾ ਸੁਭਾਅ ਹੁੰਦਾ, ਅਤੇ ਉਹਨਾਂ ਨੂੰ ਸਮਝਾ ਰਹੇ ਨੇ। ਹੁਣ ਉਹਨਾਂ ਕਾਵਾਂ ਨੂੰ ਜਿਹੜੇ ਮਾਸ ਨੋਚ ਨੋਚ ਕੇ ਖਾਂਦੇ, ਉਹ ਫਰੀਦ ਸਾਹਿਬ ਦੀ ਬੋਲੀ ਕੀ ਸਮਝਣ, ਅਤੇ ਕਈ ਵੀ ਬਾਣੀ ਦੇ ਰੂਪ ਵਿੱਚ ਸਲੋਕ ਉਹਨਾਂ ਨੂੰ ਸੁਣਾਇਆ ਜਾ ਰਿਹਾ ਹੋਵੇ, ਇੱਥੇ ਤਾਂ ਸਲੋਕ ਨੂੰ ਐਕਸਪਲੇਨ ਬੰਦਿਆਂ ਲਈ ਕਰਨਾ ਪੈ ਰਿਹਾ। ਤੁਸੀਂ ਵੇਖੋ ਨਾ, ਉਹੀ ਸਲੋਕ ਹੈ, ਸਾਨੂੰ ਕਿਸੇ ਨੇ ਸਮਝਾਇਆ, ਐਕਸਪਲੇਨ ਕਰਕੇ ਸਮਝਾਇਆ, ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਉਹਦੀ ਵਿਆਖਿਆ ਕਰਕੇ ਵੀ ਕੀ ਹੈ ਮਸਲਾ, ਪਰ ਕਾਂ ਸਮਝ ਗਏ। ਉਹਨਾਂ ਨੂੰ ਸਲੋਕ ਸੁਣਾਇਆ ਜਾ ਰਿਹਾ ਹੈ, ਉਹ ਵੀ ਧਰਮ ਗ੍ਰੰਥ ਦਾ ਸਲੋਕ। ਖਿਮਾ ਕਰਨਾ, ਇੱਥੇ ਹੀ ਤਾਂ ਪ੍ਰੋਬਲਮ ਸੀ, ਬੜੇ ਸਸਤੇ ਭਾਅ 'ਚ ਉਹ ਲੋਕ ਜਾਣੇ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਵੀ ਇਹ ਤਾਂ ਸੱਚ ਦੀ ਵਿਚਾਰ ਸੀ, ਲੋਕਾਂ ਨੂੰ ਗੀਤ ਸਮਝ, ਜਿੱਥੇ ਮਰਜ਼ੀ ਫਿੱਟ ਕਰ ਲਓ। ਇੰਨੇ ਸਸਤੇ ਭਾਅ 'ਚ ਸਾਰਾ ਕੁਝ ਜਿਹੜਾ ਸੀ ਇਸ ਤਰ੍ਹਾਂ ਜ਼ਾਇਆ ਹੁੰਦਾ ਰਿਹਾ। ਹੁਣ ਨਾ ਤਾਂ ਉੱਥੇ ਇਹਨਾਂ ਕਾਵਾਂ ਦੀ ਗੱਲ ਸੀ, ਅਤੇ ਨਾ ਹੀ ਫਰੀਦ ਸਾਹਿਬ ਇੰਨੇ ਨਿਡਾਲ ਸਨ ਵੀ ਕਾਂ ਉਹਨਾਂ ਨੂੰ ਖਾ ਰਹੇ ਹੋਣ। ਅਸੀਂ ਸਧਾਰਨ ਬੰਦੇ ਦੀ ਵੀ ਇੰਨੀ ਕੇਅਰ ਕਰਦੇ ਹਾਂ, ਅਸੀਂ ਕੀ ਸਮਝਦੇ ਹਾਂ ਵੀ ਫਰੀਦ ਸਾਹਿਬ ਦੇ ਕੋਲ ਇੱਕ ਵੀ ਕੰਮ ਦਾ ਬੰਦਾ ਨਹੀਂ ਸੀ ਜਿਹੜਾ ਉਹਨਾਂ ਦੀ ਬਜ਼ੁਰਗੀ ਦੀ ਹਾਲਤ 'ਚ ਕੇਅਰ ਕਰਦਾ, ਉਹਨਾਂ ਦਾ ਧਿਆਨ ਰੱਖਦਾ ਵੀ ਇੱਥੋਂ ਤੱਕ ਗੱਲ ਜਾ ਪਹੁੰਚੀ ਹੋਏਗੀ। ਉੱਥੇ ਕਾਂ ਕਿਹਾ ਗਿਆ ਵਿਕਾਰਾਂ ਨੂੰ, ਅੱਖਾਂ ਕਿਹਾ ਗਿਆ ਗਿਆ ਸੁਰਤ ਨੂੰ, ਲੋਇਣ ਸੁਰਤ ਕਰੇ ਗੁਰੂ ਨਾਨਕ ਮਹਾਰਾਜ ਆਪਣੀ ਬਾਣੀ 'ਚ ਸ਼ਬਦ ਵਰਤਦੇ ਨੇ, ਲੋਇਣ ਸੁਰਤ, ਸੁਰਤੀ ਦੀਆਂ ਅੱਖਾਂ ਬਣਾ। ਉਹ ਅੱਖਾਂ ਹੀ ਤਾਂ ਅੰਨੀਆਂ ਹੁੰਦੀਆਂ ਨੇ ਜਦੋਂ ਅਸੀਂ ਰੱਬ ਨੂੰ ਪਰਮੇਸ਼ਰ ਨੂੰ ਵੇਖ ਨਹੀਂ ਸਕਦੇ, ਆਹ ਤਾਂ ਖੁੱਲੀਆਂ ਨੇ, ਇਹਨਾਂ ਅੱਖਾਂ ਦੀ ਗੱਲ ਥੋੜ੍ਹੇ। ਭਗਤ ਸੂਰਦਾਸ ਕਹਿੰਦੇ ਨੇ ਅੱਖਾਂ ਤੋਂ ਵੇਖ ਨਹੀਂ ਸਨ ਸਕਦੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਪਰ ਜੋ ਅਸੀਂ ਨਹੀਂ ਵੇਖਿਆ ਉਹਨਾਂ ਵੇਖਿਆ, ਜੋ ਅਸੀਂ ਨਹੀਂ ਸੰਭਾਲ ਸਕੇ ਉਹਨਾਂ ਭਾਲ ਲਿਆ। ਕਿਉਂਕਿ ਉਹ ਜਿਹੜੀ ਗੱਲ ਆਪਾਂ ਕਰ ਰਹੇ ਨਾ, ਉਹ ਰੱਬ, ਉਹ ਪਰਮੇਸ਼ਰ, ਉਹ ਸੱਚ ਹੈ ਹੀ ਸੁਰਤੀ ਦਾ ਵਿਸ਼ਾ, ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੈ। ਗੁਰਬਾਣੀ ਨੇ ਮੰਨੇ ਇਹ ਜਿਹੜੇ ਬਚਨ ਅਸੀਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀ, ਅੰਧੇ ਸਹੀ ਨਾਨਕਾ ਜੇ ਖਸਮੋ ਭੁੱਥੇ ਜਾਹੇ। ਜਿਹੜੇ ਸੱਚ ਤੋਂ, ਪਰਮੇਸ਼ਰ ਤੋਂ, ਰੱਬ ਵਾਲੇ ਪਾਸਿਓਂ ਖੁੰਝ ਗਏ, ਉਹ ਅੰਨੇ ਨੇ, ਉਹਨਾਂ ਨੂੰ ਕੁਝ ਨਹੀਂ ਵਿਖਾਈ ਦਿੰਦਾ, ਉਹ ਬੋਲੇ ਨੇ। ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰਾ। ਵੇਖ ਲਓ, ਕੋਈ ਬੰਦਾ ਮੁਸ਼ਕਲ 'ਚ ਹੋਵੇ, ਆਪਾਂ ਬੇਧਿਆਨੀ ਜੋ ਆਵਾਜ਼ ਮਾਰੇ ਆਪਾਂ ਸੁਣ ਕੇ ਕੀ ਹੋਇਆ ਕੀ ਹੋਇਆ, ਫਿਰ ਅਸੀਂ ਉਹਦੀ ਹੈਲਪ ਕਰਾਂਗੇ, ਤਾਂ ਮਤਲਬ ਸਾਡੇ ਕੰਨ ਕੰਮ ਕਰਦੇ ਨੇ। ਕੋਈ ਬੰਦਾ ਸਾਡੀਆਂ ਅੱਖਾਂ ਸਾਹਮਣੇ ਮੌਤ ਵਾਲੇ ਖੂਹ 'ਚ ਡਿੱਗ ਰਿਹਾ ਹੋਵੇ ਅਤੇ ਅਸੀਂ ਉੱਥੇ ਇੰਜੋਏ ਕਰ ਰਹੇ, ਤਾਂ ਮਤਲਬ ਅਸੀਂ ਅੰਨੇ ਅੱਖਾਂ 'ਤੇ ਵੇਖ ਹੀ ਰਹੀਆਂ ਨੇ, ਸੁਰਤ ਅੰਨੀ ਹੈ ਸਾਡੀ, ਅੰਦਰੋਂ ਅੰਨੇ ਆ ਅਸੀਂ, ਅੰਦਰੋਂ ਸਾਨੂੰ ਨਹੀਂ ਦਿਸ ਰਿਹਾ ਵੀ ਬੰਦਾ ਸਾਡੇ ਸਾਹਮਣੇ ਇੱਕ ਰੱਬ ਦਾ ਜੀ ਕਿਵੇਂ ਤਬਾਹ ਹੋਣ ਵਾਲੇ ਪਾਸੇ ਜਾ ਰਿਹਾ, ਵੀ ਮੈਂ ਉਹਨੂੰ ਵੇਖ ਕੇ ਅਤੇ ਇੰਜੋਏ ਕਰ ਰਿਹਾ ਉਹਨੂੰ ਰੋਕਣ ਦੀ ਬਜਾਏ। ਉਹ ਅੰਦਰੋਂ ਅੰਨਿਆਂ ਦੀ ਗੱਲ ਹੈ, ਅੱਖਾਂ ਤਾਂ ਵੇਖ ਹੀ ਰਹੀਆਂ ਨੇ, ਹੁਣ ਦੂਜਾ ਬੰਦਾ ਜਾ ਕੇ ਉਹਨੂੰ ਕੋਈ ਕਹਿੰਦਾ ਤੂੰ ਅੰਨਾ ਹੈ, ਤੈਨੂੰ ਦੀਦਾ ਨਹੀਂ, ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਵੱਲ ਜਦੋਂ ਅਸੀਂ ਧਿਆਨ ਦਿੰਦੇ ਹਾਂ ਵੀ ਫਰੀਦ ਸਾਹਿਬ ਨੇ ਕਿਸੇ ਬਾਹਰ ਦੇ ਕਾਮ ਵੱਲ ਨਹੀਂ, ਕਿਉਂਕਿ ਬਾਣੀ ਇੱਕ ਭਾਵ ਵਿੱਚ ਹੁੰਦੀ ਹੈ। ਉਹਦੇ ਉੱਥੇ ਉਹਨਾਂ ਨੇ ਸੁਰਤੀ ਦੀਆਂ ਅੱਖਾਂ ਦੀ ਗੱਲ ਕੀਤੀ ਹੈ ਵੀ ਇੱਕ ਵਿਕਾਰ, ਵਿਕਾਰ ਆਉਂਦਾ ਹੀ ਸੁਰਤ ਵਿੱਚ ਹੈ ਜੀ, ਸਰੀਰ ਤਾਂ ਉਹਨੂੰ ਕੇਵਲ ਪ੍ਰੈਕਟਿਸ ਕਰਦਾ ਹੈ। ਸਰੀਰ ਨੇ ਉਦੋਂ ਪ੍ਰੈਕਟਿਸ ਕਰਨਾ ਹੈ ਜਦੋਂ ਹਾਲਾਤ ਮੇਰੇ ਪੱਖ ਵਿੱਚ ਹੋਏ। ਮੰਨ ਲਓ ਕਿਸੇ ਬੰਦੇ ਨੂੰ ਚੋਰੀ ਕਰਨ ਦੀ ਆਦਤ, ਹੁਣ ਜਿੱਥੇ ਸਾਰੇ ਆਪਾਂ ਸਾਰੇ ਲੋਕ ਵੇਖ ਰਹੇ ਹਾਂ, ਕੋਈ ਥੋੜ੍ਹਾ ਗੋਲਕ ਨੂੰ ਹੱਥ ਲਾ ਜਾਏਗਾ, ਉਹਨੂੰ ਪਤਾ ਨਹੀਂ ਵੀ ਇੰਨੇ ਬੰਦੇ ਨੇ ਮੇਰੀ ਸੇਵਾ ਕਰਨਗੇ। ਉਹਨੇ ਮਾਹੌਲ ਵੇਖ ਕੇ ਚੋਰੀ ਕਰਨੀ ਹੈ, ਮਾਹੌਲ ਵੀ ਜਦੋਂ ਮੇਰੇ ਖਿਲਾਫ਼ ਕਿਸੇ ਨੂੰ ਐਵੀਡੈਂਸ ਨਾ ਮਿਲੇ, ਕੋਈ ਮੈਨੂੰ ਵੇਂਦਾ ਨਾ ਹੋਏ, ਮੇਰੀ ਇੱਜ਼ਤ ਵੀ ਬਣੀ ਰਹੇ ਅਤੇ ਮੈਂ ਆਪਣੀ ਜਿਹੜੀ ਉਹ ਔਗਣ ਹੈ ਉਹ ਵੀ ਮੈਂ ਕਮਾ ਸਕਾਂ। ਪਰ ਅੰਦਰ ਤਾਂ ਹੈ ਨਾ ਗੱਲ। ਹੁਣ ਮੰਨ ਲਓ ਆਪਾਂ ਬੈਠੇ ਬੰਦੇ ਦੇ ਅੰਦਰ, ਕਿਸੇ ਦੇ ਅੰਦਰ ਉਹ ਮੈਂ ਚੋਰੀ ਕਰਨੀ, ਉਹ ਡੇਢ ਘੰਟਾ ਆਪਾਂ ਸ਼ਬਦ ਵਿਚਾਰ ਕਰ ਰਹੇ ਹਾਂ, ਸੁਣ ਰਹੇ ਹਾਂ, ਉਹ ਬੰਦਾ ਇਹੀ ਪਲੈਨ ਕਰੀ ਜਾ ਰਿਹਾ ਕਿਵੇਂ ਕਰਾਂ, ਕਿੰਨੇ ਕੁ ਵਜੇ ਜਾਣਗੇ, ਕੀ ਹੋਏਗਾ। ਹੁਣ ਉਹ ਉਹਦੇ ਅੰਦਰ ਤੇ ਪਿਆ ਹੈ ਨਾ, ਚੋਰ ਉਹਦੇ ਅੰਦਰ ਤੇ ਹੈ ਨਾ, ਇੰਪਲੀਮੈਂਟ ਉਹ ਕਦੋਂ ਹੋਏਗਾ, ਪ੍ਰੈਕਟਿਸ ਵਿੱਚ ਉਹ ਕਦੋਂ ਆਏਗਾ, ਰਿਐਕਟ ਕਦੋਂ ਕਰੇਗਾ, ਜਦੋਂ ਸਿਚੁਏਸ਼ਨ ਉਹਦੇ ਪੱਖ ਵਿੱਚ ਹੋਈ। ਪਰ ਉਹ ਅੰਦਰੋਂ ਭਗਤੇ ਨਹੀਂ ਨਾ, ਚੋਰ ਹੀ ਹੈ। ਤੋ ਕਿਰਦਾਰ ਉਹੋ ਹੀ ਹੈ ਜੋ ਉਹਦੇ ਅੰਦਰ ਪਿਆ, ਜੀਵਨ ਉਹੋ ਹੀ ਹੈ ਉਹਦਾ ਜੋ ਉਹਦੇ ਅੰਦਰੋਂ ਹੰਢਾ ਰਿਹਾ ਹੈ। ਉਹ ਅੰਦਰੋਂ ਈਰਖਾ ਹੰਢਾ ਰਿਹਾ, ਬਾਹਰੋਂ ਹੱਸ ਕੇ ਗੱਲ ਕਰੇ, ਤਾਂ ਮਤਲਬ ਬੰਦਾ ਤੇ ਈਰਖਾਲੂ ਹੀ ਹੈ ਨਾ, ਹੱਸਣ ਚਿਹਰੇ ਨੂੰ ਖੜਾ ਲੈਣ ਨਾਲ ਕੀ ਫਰਕ ਪੈਂਦਾ। ਹੁਣ ਇਹ ਚੀਜ਼ ਹੈ, ਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਤੇਰਾ ਜੋ ਅੰਤਰ ਆਤਮਾ, ਜਿੱਥੇ ਤੂੰ ਅੰਦਰੋਂ ਖੜਾ, ਉਹ ਤੇਰਾ ਅਸਲ ਜੀਵਨ, ਤੇਰਾ ਕਰੈਕਟਰ ਉਹ ਹੈ, ਉਹ ਨਹੀਂ ਜੋ ਤੂੰ ਵਿਖਾ ਰਿਹਾ ਹੈ ਬਾਹਰ, ਉਹ ਤਾਂ ਕੋਈ ਵੀ ਵਿਖਾ ਲਏਗਾ। ਕਹਿੰਦੇ ਔਰੰਗਜ਼ੇਬ ਆਪਣੇ ਹੱਥੀਂ ਕੁਰਾਨ ਲਿਖਦਾ, ਉਹਦੀ ਲਿਖੀ ਹੋਈ ਕੁਰਾਨ ਦੀਆਂ ਕਾਪੀਆਂ ਅੱਜ ਵੀ ਕਈ ਲਾਇਬ੍ਰੇਰੀਆਂ 'ਚ ਮੌਜੂਦ ਨੇ। ਰੋਜ਼ੇ ਵੀ ਰੱਖਦਾ ਸੀ ਉਹ, ਰਮਜ਼ਾਨ ਦੇ ਮਹੀਨੇ ਵਿੱਚ ਨਮਾਜ਼ਾਂ ਵੀ ਪੜ੍ਹਦਾ ਸੀ, ਔਰ ਮਸਜਿਦਾਂ ਲਈ ਖੁੱਲ੍ਹਾ ਦਾਨ ਦਕਸ਼ਣਾ ਵੀ ਦਿੰਦਾ ਸੀ। ਉਹਦੇ ਧਾਰਮਿਕ ਹੋਣ ਦੇ ਬੜੇ ਸੋਹਲੇ ਗਾਏ ਨੇ ਕਾਜ਼ੀਆਂ ਨੇ, ਲਿਖਾਰੀਆਂ ਨੇ, ਜਿਹੜੇ ਉਹਦੇ ਹਮਾਇਤੀ ਸਨ। ਉਹਨਾਂ ਕਿਹਾ ਇਹੋ ਜਿਹਾ ਧਾਰਮਿਕ ਬਾਦਸ਼ਾਹ ਲੱਭ ਨਹੀਂ ਸਕਦਾ ਦੁਨੀਆ ਨੂੰ, ਜਿਹੜਾ ਨਮਾਜ਼ਾਂ ਵੀ ਪ੍ਰੋਪਰ 5 ਟਾਈਮ ਪੜ੍ਹਦਾ ਹੋਵੇ, ਰੋਜ਼ੇ ਵੀ ਰੱਖਦਾ ਹੋਵੇ, ਕੁਰਾਨ ਆਪਣੇ ਹੱਥੀਂ ਲਿਖਦਾ ਹੋਵੇ, ਉਹਨੂੰ ਹਿਫਜ਼ ਕੀਤਾ ਹੋਵੇ, ਮਤਲਬ ਜ਼ਬਾਨੀ ਯਾਦ ਕੀਤੀ ਹੋਵੇ ਜਿਹਨੇ ਕੁਰਾਨ, ਅਤੇ ਕੁਰਾਨ ਦਾ ਪਾਠ ਨੇਮ ਨਾਲ ਕਰਦਾ ਹੋਵੇ, ਤੁਸੀਂ ਮੰਨ ਸਕਦੇ ਹੋ ਉਹ ਬੰਦਾ ਪਾਪੀ ਹੋਏਗਾ। ਹੁਣ ਆਹ ਜੋ ਕੁਝ ਹੈ ਨਾ, ਇਹ ਉਹਦੇ ਪੱਖ ਵਿੱਚ ਉਹ ਦਲੀਲ ਹੈ, ਦਲੀਲ ਹੈ। ਪਰ ਇਹ ਵੀ ਤਾਂ ਹੁੰਦਾ ਨਾ ਵੀ ਇਹ ਕੁਝ ਚੀਜ਼ਾਂ 'ਤੇ ਬੰਦਾ ਰੱਖਦਾ ਹੀ ਹੈ ਵੀ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਸਮਾਨ ਤਾਂ ਮੇਰੇ ਕੋਲ ਹੋਣਾ ਹੀ ਚਾਹੀਦਾ, ਅਗਰ ਮੈਂ ਦੁਨੀਆਂ 'ਚ ਜੀਣਾ, ਕੋਈ ਦੂਜਾ ਮਖੌਟਾ ਤਾਂ ਚਾਹੀਦਾ ਦੁਨੀਆਂ ਨੂੰ ਵਿਖਾਉਣ ਦਾ, ਇੱਕੋ ਚੀਜ਼ ਵੇਖਣਗੇ ਲੋਕ ਤੇ ਸੱਚ ਜਾਣਗੇ। ਗੁਰੂ ਮਹਾਰਾਜ ਨੇ ਇਸੇ ਨੂੰ ਪਖੰਡ ਕਿਹਾ, ਇਸੇ ਨੂੰ ਵਿਖਾਵਾ ਕਿਹਾ, ਅਸਲ ਕਰੈਕਟਰ ਤਾਂ ਉਹ ਹੈ ਜੋ ਉਹਦੇ ਅੰਦਰ ਹੈ। ਹੁਣ ਉੱਥੇ ਇਸੇ ਭਾਵ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ ਵੀ ਭਾਈ ਇਹ ਵਿਕਾਰ ਸੁਰਤ, ਇਹਨਾਂ ਦਾ ਰਿਲੇਸ਼ਨ ਸੁਰਤ, ਗਿਆਨ ਦਾ ਸੰਬੰਧ ਵੀ ਸੁਰਤ ਨਾਲ ਹੈ, ਅਗਿਆਨ ਦਾ ਸੰਬੰਧ ਵੀ ਸੁਰਤ ਨਾਲ ਹੈ, ਮੂਰਖਤਾਈ ਦਾ ਸੰਬੰਧ ਵੀ ਸੁਰਤ ਨਾਲ ਹੈ, ਤੇ ਸੋਝੀ ਦਾ ਸੰਬੰਧ ਵੀ ਸੁਰਤ ਨਾਲ। ਇਸੇ ਤਰ੍ਹਾਂ ਧਰਮ ਤੇ ਪਾਪ ਦੋਵੇਂ ਚੀਜ਼ਾਂ ਦਾ ਰਿਲੇਸ਼ਨ ਸਾਡੀ ਸੁਰਤੀ, ਸੁਰਤੀ ਹੀ ਬੇਸ ਹੈ, ਜਿੱਥੇ ਜੋ ਆਏਗਾ ਉਹ ਇੰਪਲੀਮੈਂਟ ਹੁੰਦਾ ਜਾਏਗਾ, ਉਹੀ ਅਸਲ ਚੀਜ਼ ਹੈ ਸਾਡੇ ਜੀਵਨ ਦੀ। ਸਾਰੀ ਬਾਣੀ 'ਚ ਸ਼ਬਦ ਸੁਰਤ ਦਾ ਬੜੀ ਵਾਰ ਜ਼ਿਕਰ ਮਹਾਰਾਜ ਨੇ ਕੀਤਾ। ਫਿਰ ਇਹ ਵੀ ਕਹਿ ਜੇ ਹੀ ਸੁਰਤ ਤੇ ਹੈ ਰਾਹ ਜਾਏ, ਜਿਹੋ ਜਿਹੀ ਇਹਦੀ ਸੁਰਤ ਹੈ ਨਾ, ਜੋ ਇਹਦੀ ਸੁਰਤ ਵਿੱਚ ਹੈ, ਬਸ ਉਹੋ ਜਿਹਾ ਇਹਦੇ ਜੀਵਨ ਦਾ ਰਸਤਾ ਬਣ ਜਾਂਦਾ। ਮਹਾਰਾਜ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਏ, ਜਦੋਂ ਸੁਰਤੀ ਵਿੱਚ ਸ਼ਬਦ ਵਿੱਚ ਸੁਰਤ, ਯਾਨੀ ਕਿ ਦੋਵੇਂ ਚੀਜ਼ਾਂ ਅਭੇਦ ਨੇ, ਇਵੇਂ ਭਵ ਸਾਗਰ ਵਿਸ਼ੇ ਵਿਕਾਰਾਂ ਦਾ ਇਹ ਜੋ ਘੁੰਮਣ ਘੇਰੀ ਹੈ, ਇਹ ਜੋ ਨੈਗੇਟਿਵਿਟੀ ਹੈ ਜੀਵਨ ਦੀ, ਸੰਸਾਰ ਦੀ, ਇਹਦੇ ਤੋਂ ਬੰਦਾ ਬਚ ਜਾਂਦਾ, ਪਾਰ ਹੋ ਜਾਂਦਾ। ਨਾਨਕ ਨਾਮ ਵਿਖਾਣਾ, ਇਹ ਨਾਨਕ ਜਿਹੜਾ ਜੀਵ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਵਿਖਿਆਨ ਦਾ ਵਿਚਾਰਦਾ ਹੈ, ਉਹਦੀ ਹੋਂਦ, ਉਹਦੀ ਸੱਤਾ ਦਾ ਅਹਿਸਾਸ ਕਰਦਾ ਹੈ। ਫਿਰ ਕਹਿੰਦੇ ਰਹੇ ਇਕਾਂਤ ਇੱਕੋ ਮਨ ਵਸਿਆ, ਉਹ ਦਰਅਸਲ ਇਕਾਂਤ ਵਿੱਚ ਨੇ ਜਿਨ੍ਹਾਂ ਦੇ ਅੰਦਰ ਇੱਕ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ ਵਸ ਗਿਆ, ਉਹ ਇਕਾਂਤ। ਇਕਾਂਤ 'ਚ ਉਹ ਨਹੀਂ ਜਿਹੜੇ ਭੀੜ ਤੋਂ ਅਲਹਿਦਾ ਹੋ ਕੇ ਬਹਿ ਗਏ, ਅਸੀਂ ਤਾਂ ਇਕਾਂਤ ਵਿੱਚ ਹਾਂ, ਅਸੀਂ ਇਕਾਂਤ ਵਿੱਚ ਹਾਂ। ਹੁਣ ਉਹ ਜਿਹੜੀ ਚੀਜ਼ ਹੈ, ਮਹਾਰਾਜ ਕਹਿੰਦੇ ਨੇ ਅਸਲ ਇਕਾਂਤ, ਸੋ ਇਕਾਂਤੀ ਜਿਸ ਰਿਦਾ ਥਾਂ, ਜਿਹਦਾ ਜਿਹਦਾ ਆਪਣਾ ਆਪਾ ਕੰਟਰੋਲ ਚ ਸਮਝੋ ਇਕਾਂਤ ਵਿੱਚ ਹੈ। ਮਹਾਰਾਜ ਕਹਿੰਦੇ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸ਼ੋ, ਆਸ ਵਿੱਚ ਰਹੇ ਕਿ ਵੀ ਉਹ ਨਿਰਾਸ ਨੇ, ਜਾਨੀ ਕਿ ਸੰਸਾਰ ਨੂੰ ਮਾਣਦਿਆਂ ਹੋਇਆਂ ਵੀ ਇਹਦੀ ਸੱਚਾਈ ਤੋਂ ਜਾਣਕਾਰ ਨੇ, ਉਹਨਾਂ ਨੂੰ ਪਤਾ ਹੈ ਹਰ ਚੀਜ਼ ਦਾ ਕੀ ਕੀ ਰਿਜ਼ਲਟ ਹੈ, ਹਰ ਚੀਜ਼ ਕਿਵੇਂ ਨਾਸ਼ ਹੋਏਗੀ, ਇਹ ਜੋ ਹੈ ਮੈਂ ਮਾਣ ਰਿਹਾ ਨਹੀਂ ਰਹੇਗਾ, ਨਿਰਾਸ਼ ਹੋਣਾ। ਫਿਰ ਕਹਿੰਦੇ ਅਗੰਮ ਅਗੋਚਰ, ਅਗੰਮ ਜਿਹੜਾ ਬੁੱਧੀ ਦੇ ਤਲ ਤੋਂ ਪਰੇ ਹੈ, ਅਸੀਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅਲੱਖ ਕਹਿੰਦੇ ਨੇ ਜਿਹੜਾ ਅੰਦਾਜ਼ਿਆਂ ਤੋਂ ਪਰੇ ਹੋਵੇ, ਅਗੰਮ ਜਿਹੜਾ ਬੁੱਧੀ ਜਿਹਨੂੰ ਤੁਸੀਂ ਬੌਧਿਕ ਪੱਧਰ ਉੱਤੇ ਜਿਹਦਾ ਹੱਲ ਨਹੀਂ ਕੱਢ ਸਕਦੇ, ਸਮਝ ਨਹੀਂ ਸਕਦੇ, ਇਕੱਲਾ ਉਹ ਬੁੱਧੀ ਦਾ ਵਿਸ਼ਾ ਨਹੀਂ ਹੈ, ਹਰ ਚੀਜ਼ ਦੀ ਆਪਣੀ ਇੱਕ ਥਾਂ ਹੈ। ਜਿਵੇਂ ਬਾਣੀ 'ਚ ਮਹਾਰਾਜ ਨੇ ਕਿਹਾ ਨਾ ਵੀ ਅੱਖਾਂ ਅੱਖਾਂ ਇਹ ਸੰਸਾਰ ਨੂੰ ਵੇਖਦੀਆਂ, ਉਹ ਰੱਬ ਸੰਸਾਰ 'ਚ ਹੈ, ਪਰ ਜੇ ਕੋਈ ਜ਼ਿੱਦ ਕਰੇ ਵੀ ਜੇ ਰੱਬ ਸੰਸਾਰ 'ਚ ਹੈ ਤਾਂ ਮੇਰੀ ਅੱਖ ਵੇਖ ਕਿਉਂ ਨਹੀਂ ਸਕਦੀ। ਦੇਖੋ ਨਾ, ਇਹ ਵੀ ਤਾਂ ਸਵਾਲ ਤਾਂ ਇੱਥੋਂ ਵੀ ਨਿਕਲ ਸਕਦਾ। ਗੁਰਬਾਣੀ ਕਹਿੰਦੀ ਰੱਬ ਸੰਸਾਰ ਕੁਦਰਤ ਵਿੱਚ ਹੈ, ਮੈਨੂੰ ਕੁਦਰਤ ਦਿਸ ਰਹੀ ਹੈ, ਪਰ ਰੱਬ ਕਿਉਂ ਨਹੀਂ ਦਿਸ ਰਿਹਾ। ਉੱਥੇ ਮਹਾਰਾਜ ਨੇ ਉਹਨੂੰ ਅਦ੍ਰਿਸ਼ਟ ਵੀ ਤੇ ਕਿਹਾ ਕਿ ਉਹ ਇਸ ਅੱਖ ਦਾ ਵਿਸ਼ਾ ਨਹੀਂ। ਇਸੇ ਤਰ੍ਹਾਂ ਕਹਿੰਦੇ ਇਸ ਬੁੱਧੀ ਦਾ, ਬੁੱਧੀ ਜਿਹੜੀ ਹੈ ਇਹ ਸਮਝ ਸਕਦੀ, ਇਹਨੂੰ ਕੁਦਰਤ ਨੇ ਇਹਨੇ ਆਪਣਾ ਇਹਦਾ ਇੱਕ ਕਾਰਜ ਖੇਤਰ ਹੈ, ਪਰ ਕੋਈ ਜ਼ਰੂਰੀ ਨਹੀਂ ਹਰ ਚੀਜ਼ ਇਹਦੇ ਤਲ 'ਤੇ ਹੱਲ ਹੋ ਜਾਏ, ਕੋਈ ਜ਼ਰੂਰੀ ਨਹੀਂ ਹੁੰਦਾ। ਜਿਵੇਂ ਮੈਂ ਇੱਕ ਉਦਾਹਰਣ ਦੇ ਕੇ ਸਮਾਪਤੀ ਕਰਦਾ, ਮੰਨ ਲਓ ਇੱਕ ਬੱਚੇ ਨੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦਿੱਤਾ, ਉਹਨਾਂ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਵੀ ਆਓ ਸਾਡੇ, ਤੁਸੀਂ ਸਮਝਾਓ। ਹੁਣ ਜਿੰਨੇ ਸਿਆਣੇ ਸਨ, ਜਿਨ੍ਹਾਂ ਦਾ ਪ੍ਰਭਾਵ ਪੈ ਸਕਦਾ ਸੀ, ਉਹਨਾਂ ਨੂੰ ਸੱਦਿਆ, ਉਹ ਆ ਕੇ ਕੀ ਕਹਿ, ਜਿਹੜੀ ਆਪਣੇ ਕਲਚਰ 'ਚ ਕੋਮਨ ਗੱਲ ਵਾਪਰ, ਉਹ ਕਹਿੰਦੇ ਆਖਰ ਤੇਰੇ ਮਾਂ ਪਿਓ ਨੇ, ਇੱਕ ਬੰਦਾ ਕਹਿਣ ਲੱਗਿਆ ਹੱਦ ਹੋ ਗਈ, ਇਹ ਕਿਹੜਾ ਇਹਨੂੰ ਪਤਾ ਨਹੀਂ ਤੁਸੀਂ ਕੀ ਗੱਲਾਂ ਕਰਨ ਲੱਗੇ ਹੋਏ ਹੋ, ਵੀ ਇਹ ਉਹਦੇ ਮਾਂ ਪਿਓ ਨੇ, ਵੀ ਇਹਨੂੰ ਨਹੀਂ ਪਤਾ ਇਹ ਮੇਰੇ ਮਾਂ ਪਿਓ ਨੇ, ਇਹ ਕਿੱਡੀ ਕੁ ਖੋਜ ਵਾਲੀ ਗੱਲ ਹੈ ਜਿਹੜੀ ਤੁਹਾਨੂੰ ਦੱਸਣ ਲਈ ਸੱਦਿਆ ਗਿਆ। ਫਿਰ ਉਹ ਕਹਿੰਦੇ ਨੇ ਆਖਰ ਤੇਰੇ ਫਰਜ਼ ਬਣਦੇ ਨੇ, ਤੂੰ ਇਹਨਾਂ ਦਾ ਬੱਚਾ ਹੈ ਅਤੇ ਇਹਨੂੰ ਬੜੀ ਮਿਹਨਤ ਨਾਲ ਪਾਲਿਆ। ਹੁਣ ਜਿਹੜੇ ਬੰਦੇ ਨੇ ਉਸ ਚੀਜ਼ ਦੇ ਉੱਤੇ ਤਰਕ ਕਰਨਾ ਹੋਵੇ ਨਾ, ਉਹ ਕਹੇਗਾ ਹੱਦ ਹੋ ਗਈ, ਇਹਨਾਂ ਨੂੰ ਸੱਦਿਆ ਉਚੇਚਾ ਵੀ ਕਿਸੇ ਤਰ੍ਹਾਂ ਇਹਨਾਂ ਦਾ ਆਪਸ 'ਚ ਜੋੜ ਕਰਾਓ, ਇਹ ਕਿੱਡੀਆਂ ਬੱਚਿਆਂ ਵਾਲੀਆਂ ਗੱਲਾਂ ਕਰਨ ਲੱਗੇ ਹੋਏ ਨੇ। ਹਰ ਮਾਂ ਬਾਪ ਮਿਹਨਤ ਨਾਲ ਹੀ ਬੱਚਾ ਪਾਲਦੇ ਨੇ, ਜਿਹੜੀਆਂ ਗੱਲਾਂ ਬੇਸਿਕ ਨੇ ਉਹ ਦੱਸਣ ਲੱਗ, ਹੁਣ ਉੱਥੇ ਉਹਨੂੰ ਕੁਝ ਨਹੀਂ ਦੱਸਿਆ ਜਾ ਸਕਦਾ, ਸੱਚਾਈ ਤਾਂ ਇਹ ਹੈ, ਉਹਨੂੰ ਕੇਵਲ ਅਹਿਸਾਸ ਕਰਾਇਆ ਜਾ ਸਕਦਾ, ਅਤੇ ਅਹਿਸਾਸ ਕਰਾਉਣ ਲਈ ਉਹਨਾਂ ਕੋਲ ਇਹੋ ਹੀ ਸ਼ਬਦ ਨੇ ਵੀ ਆਖਰ ਤੂੰ ਬੱਚਾ, ਥੋੜ੍ਹਾ ਬਹੁਤ ਤੇ ਸੋਚ। ਉੱਥੇ ਹੁਣ ਕੋਈ ਲੈਕਚਰ ਉਹਨੂੰ ਨਹੀਂ ਸੁਧਾਰ ਸਕਦਾ, ਉਹਨੇ ਜੋ ਕੀਤਾ ਪੂਰੇ ਹੋਸ਼ 'ਚ ਕੀਤਾ, ਅਵੇਅਰ ਹੈ, ਅੱਖਾਂ ਖੁੱਲੀਆਂ ਨੇ ਉਹਦੀਆਂ, ਆਪਣੇ ਹੱਥੀਂ ਕੀਤਾ, ਜੋ ਐਕਸ਼ਨ ਹੋਇਆ ਉਹਦੇ ਰਾਹੀਂ ਹੋਇਆ, ਕੋਈ ਸੁੱਤੇ ਸਿੱਧ ਨਹੀਂ ਹੋਇਆ। ਉਹਨੂੰ ਇਹ ਵੀ ਪਤਾ ਵੀ ਇਹ ਮੇਰੇ ਮਾਂ ਪਿਓ ਨੇ, ਉਹਨੂੰ ਇਹ ਵੀ ਪਤਾ ਵੀ ਮੇਰੇ ਲਈ ਇਹਨਾਂ ਬੜਾ ਸਟਰਗਲ ਕੀਤਾ, ਉਹਨੂੰ ਇਹ ਵੀ ਪਤਾ ਵੀ ਮੇਰਾ ਫਰਜ਼ ਬਣਦਾ, ਉਹਨੂੰ ਇਹ ਵੀ ਪਤਾ ਵੀ ਸੁਸਾਇਟੀ 'ਚ ਮੇਰਾ ਕੱਖ ਨਹੀਂ ਬਚੇਗਾ, ਜਿਹਨਾਂ ਨੂੰ ਪਤਾ ਲੱਗੇਗਾ ਉਹ ਮੇਰੇ ਪ੍ਰਤੀ ਕਿਵੇਂ ਸੋਚੋ, ਸਭ ਪਤਾ। ਹੁਣ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਵੀ ਸ਼ਾਇਦ ਇਹਦੇ ਅੰਦਰ ਦੀ ਫੀਲਿੰਗ ਜਾਗ ਪਵੇ, ਇਹਦੇ ਅੰਦਰ ਦੀ ਫੀਲਿੰਗ ਜਾਗ ਪਵੇ। ਤੁਸੀਂ ਕੋਈ ਵੀ ਵੱਡੇ ਤੋਂ ਵੱਡਾ ਗਿਆਨੀ ਲੈ ਜਾਓ, ਉਹਨੂੰ ਸਮਝਾ ਨਹੀਂ ਸਕਦਾ, ਉਹ ਹੁਣ ਉਹ ਸਮਝ ਦਾ ਬੌਧਿਕ ਪੱਧਰ ਨਹੀਂ ਕੰਮ ਕਰੇਗਾ, ਉੱਥੇ ਸਮਝ ਦਾ ਬੌਧਿਕ ਲੈਵਲ ਨਹੀਂ ਕੰਮ, ਉੱਥੇ ਅਹਿਸਾਸ ਦੀ ਖੇਡ ਕੰਮ ਕਰੇਗੀ, ਉੱਥੇ ਫੀਲਿੰਗ ਕੰਮ ਕਰੇਗੀ, ਉੱਥੇ ਬਸ ਜੇ ਉਹਨੂੰ ਅਸੀਂ ਕਿਸੇ ਤਰ੍ਹਾਂ ਰੀਅਲਾਈਜ਼ ਕਰਾਉਣ, ਅਹਿਸਾਸ ਉਹਦੇ ਜਗਾਉਣ, ਉਹਦੀ ਫੀਲਿੰਗ ਜਗਾਉਣ 'ਚ ਕਾਮਯਾਬ ਹੋ ਗਏ ਤਾਂ ਉਹ ਚੀਜ਼ ਕੰਮ ਕਰ ਜਾਏਗੀ। ਉਹ ਇੱਕ ਵੱਖਰੇ ਤਰ੍ਹਾਂ ਦਾ ਗਿਆਨ ਹੈ, ਜਿਹਨੂੰ ਤਰਕ ਨਾਲ ਸੁਧਾਰਿਆ ਸ਼ਾਇਦ ਨਾ ਜਾ ਸਕੇ ਅਤੇ ਕਿਸੇ ਬੰਦੇ ਦੀ ਫੀਲਿੰਗ ਅੰਦਰੋਂ ਉੱਠ ਪਵੇ। ਕਈ ਵਾਰ ਕੋਈ ਮੁਸ਼ਕਿਲ 'ਚ ਆਪ ਸਾਡੇ ਅੰਦਰ ਕਸ਼ਮਕਸ਼ ਹੁੰਦੀ ਨਾ, ਅਸੀਂ ਕੀ ਲੈਣਾ, ਇਹ ਕਿਹੜਾ ਸਾਨੂੰ ਜਾਣਦਾ, ਪਰ ਫਿਰ ਮਨ 'ਚ ਨਹੀਂ, ਫਿਰ ਵੀ ਕੋਸ਼ਿਸ਼ ਕਰ, ਵੇਖੋ ਵਿਚਾਰਾ ਕਿੰਨੀ, ਉਹ ਜਿਹੜੀ ਸਾਡੇ ਅੰਦਰ ਫੀਲਿੰਗ ਹੈ ਨਾ, ਉਹ ਕਈ ਵਾਰ ਸਾਡੇ ਅੰਦਰ ਦੇ ਬੌਧਿਕ ਖਿਆਲ ਉੱਤੇ ਭਾਰੂ ਪੈ ਜਾਂਦੀ ਹੈ ਅਤੇ ਅਸੀਂ ਚੰਗਾ ਕੰਮ ਕਰ ਜਾਂਦੇ ਹਾਂ, ਕਈ ਵਾਰ ਉਲਟਾ ਵੀ ਵਾਪਰ ਜਾਂਦਾ। ਸਾਡੇ ਅੰਦਰ ਬਹੁਤ ਕੁਝ ਇਸ ਤਰ੍ਹਾਂ ਦਾ ਵਾਪਰਦਾ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਉਹਨੂੰ ਅਗੰਮ ਕਹਿੰਦੇ, ਅਗੰਮ ਦਾ ਮਤਲਬ ਹੈ ਗਮਤਾ ਤੋਂ ਰਹਿ, ਜਿੱਥੇ ਬੁੱਧੀ ਦਾ ਤਲ ਨਹੀਂ ਪਹੁੰਚਦਾ ਉਹ ਉੱਥੇ ਵੀ ਹੈ, ਵੀ ਜੋ ਤੂੰ ਜਾਣ ਲਿਆ ਇਹ ਨਾ ਸਮਝੀ ਬਸ ਇੰਨਾ ਹੀ ਹੈ, ਜਿੱਥੇ ਤੇਰਾ ਤਲ ਨਹੀਂ ਨਾ ਪਹੁੰਚਿਆ, ਬੁੱਧੀ ਦਾ ਲੈਵਲ ਜਿੱਥੇ ਨਹੀਂ, ਉੱਥੇ ਵੀ ਉਹ ਹੈ। ਅਗੋਚਰ ਦਾ ਮਤਲਬ ਹੈ ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ, ਕਾਨੂੰ ਦੀ ਆਵਾਜ਼ ਨਹੀਂ ਸੁਣ ਸਕਦੇ, ਅੱਖਾਂ ਉਹਨੂੰ ਵੇਖ ਨਹੀਂ ਸਕਦੀਆਂ, ਜ਼ਬਾਨ ਨਾਲ ਗੱਲ ਨਹੀਂ ਹੋ ਸਕਦੀ, ਚਮੜੀ ਉਹਨੂੰ ਛੂਹ ਨਹੀਂ ਸਕਦੀ। ਪੰਜੇ ਗਿਆਨ ਇੰਦਰੀ ਜਿੱਥੇ ਰੁਕ ਗਏ ਉੱਥੇ ਵੀ ਹੈ। ਅਗੰਮ ਅਗੋਚਰ ਦੇਖ ਦਿਖਾਏ, ਦੇਖ ਦਾ ਮਤਲਬ ਹੈ ਅਨੁਭਵ, ਰੀਅਲਾਈਜ਼ ਕਰਨਾ, ਮਹਿਸੂਸ ਕਰਨਾ, ਫੀਲ ਕਰਨਾ, ਉਹਦੇ ਅਹਿਸਾਸ ਵਿੱਚ ਜੀਣਾ। ਜਿਹੜਾ ਅਹਿਸਾਸ ਕਰ ਲਵੇ ਤੇ ਦੂਜੇ ਨੂੰ ਕਰਵਾਉਂਦਾ ਰਹੇ। ਪਾਤਸ਼ਾਹ ਕਹਿੰਦੇ ਨਾਨਕ ਤਾਕਾ ਦਾਸੋ, ਨਾਨਕ ਉਹਦਾ ਦਾਸ ਹੈ, ਉਹਦਾ ਸਤਿਕਾਰ ਕਰਦਾ ਹੈ, ਉਹਦੀ ਰਿਸਪੈਕਟ ਕਰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਜੋ ਇਸ ਮੁਬਾਰਕ ਸ਼ਬਦ ਦਾ ਉਪਦੇਸ਼ ਹੈ ਅਸੀਂ ਇਹਨੂੰ ਜੀ ਸਕੀਏ, ਹੰਢਾ ਸਕੀਏ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।